गुर अमरदास हृदय नित त्यावो हृदय। श्री गुरु रामदास गुरु अर्जन बेघनन के हर गोबिंद शुभ मत। श्री हर राय नमो कर जोरी, नमो
कर जोरी।
श्री हर कृष्ण
नाम बहोरी।
तेग बहादुर परम
कृपाला जी, परम कृपाला।
श्री गुरु गोबिंद सिंह
बिसाला,
करो तरा पर पुन पुन
शीस।
वाहिगुरु
पुन पुन शीसा,
बंदों बार बार
जगदीसा।
एकंकार सतगुरु तेह प्रसाद सच होए। वाहे गुरु जी की फतेह
है,
बेघन विनाशन
सोए।
जिस मह अमृत ज्ञान है,
मानक भगत
वैराग। गुरु ग्रंथ साहिब उदद, बंदों कर
अनुराग।
गुरु ग्रंथ साहिब उदद, बंदों कर अनुराग।
सतनाम श्री वाहिगुरु साहिब जीओ, दोहरा असलम खान निबाब के, मने पए दोए पाए। मुवे तल भी सो खुश पयो, सुवे दीन सो पछताए।
वाहे गुरु जी का खालसा,
वाहे गुरु जी की फतेह।
परम सत्कार योग सन्मान योग गुरु की साजी और नवाजी हुई गुरु का खास रूप गुरु खालसा साध संगत जियो, जिनके भाग बड़े हैं भाई तिन साधु संग मुख जुरे। वड्डियां भागां वाले हो सतगुरु नौवें पातशाह दे पवित्र दरबार विच जगत गुरु श्री गुरु ग्रंथ साहिब जी महाराज जी की हाजरी अंदर एकत्र हो के हाजरियां भर के अपने जीवन दियां घड़ियां गुरु लेखे ला के सफला और सकारथा कर रहे। तुरकी अकाली बाणी दे शब्द कीर्तन रागी सिंघां दी रसना तो आप जी ने बहुत ही अदब सत्कार सहित सरवण कीते हन। गुरु पंथ दा पवित्र इतिहास सरवण करन लई गुरु पातशाह दे पवित्र चरणा विच आप जी सावधान हो के कागरचित हो के जुड़ बैठे हो। असलम खान और ये दे नाल दे जितने तुरक ने जेड़े जिहाद दे नाते खालसे नाल लड़न वास्ते आए सन, भीलोवाल नगर दे कोल उतरे हुए ने। और कह रहे ने कि असी खालसे नू हरा के भजा दिता। खालसे दे मन विच इस गल दा पछतावा सी कि जदों मीह चलिया हनेरी चली उदों इन्हां तुरकां दे पिछे जा के इन्हां दे डेरियां विच जा के इन्हां नू कट दे। सिंघ कट्ठे होए तकरीबन 1000 सिंघ कट्ठा हो गया। एकत्र हो के खालसे ने ਭੀਲੋਵਾਲ ਵਿੱਚ ਜਿੱਥੇ ਤੁਰਕਾਂ ਦਾ ਪੜਾਅ ਸੀ ਡੇਰਾ ਸੀ ਹੱਲਾ ਬੋਲਿਆ। ਬੇਫਿਕਰੇ ਤੁਰਕ ਸਨ, ਅਚਿੰਤੇ ਬਾਜਾਂ ਵਾਂਗੂ ਖਾਲਸੇ ਨੇ ਟੁੱਟ ਕੇ ਹੱਲਾ ਬੋਲਿਆ। ਸੈਂਕੜਿਆਂ ਦੀ ਗਿਣਤੀ ਵਿੱਚ ਤੁਰਕਾਂ ਦੇ ਸਾਥੀ ਮਾਰੇ ਗਏ। ਉਹਨਾਂ ਦੇ ਤਿਆਰ ਕੀਤੇ ਘੋੜਿਆਂ 'ਤੇ ਸਿੰਘ ਸਵਾਰ ਹੋ ਗਏ। ਬੜੀ ਕਟਾ ਵੱਢ ਹੋਈ। ਆਪਣੇ ਸਾਰੇ ਹਜ਼ਾਰਾਂ ਸਾਥੀਆਂ ਨੂੰ ਮਰਵਾ ਕੇ ਅਸਲਮ ਖਾਂ ਲਾਹੌਰ ਜਾ ਪਹੁੰਚਿਆ। ਇੱਧਰ ਖਾਲਸਾ ਜਿੱਤ ਪ੍ਰਾਪਤ ਕਰਕੇ ਕਿ ਤੁਰਕਾਂ ਨੂੰ ਅਸੀਂ ਭਾਜ ਪਾ ਕੇ ਆਏ ਹਾਂ, ਇਸ ਗੱਲ ਦੀ ਵਧਾਈ ਕਰਦਿਆਂ ਹੋਇਆਂ ਜੈ ਜੈਕਾਰ ਦੇ ਨਾਦ ਗੁੰਜਾਉਂਦਿਆਂ ਸਿੰਘ ਵਾਪਸ ਪਰਤੇ ਨੇ। ਲਾਹੌਰ ਪੁੱਜ ਕੇ ਅਸਲਮ ਖਾਨ ਅਤੇ ਸੂਬਾ ਲਾਹੌਰ ਜ਼ਕਰੀਆ ਖਾਨ ਇਹਨਾਂ ਦੀ ਆਪਸੀ ਗੱਲਬਾਤ ਵੀ ਹੋ ਰਹੀ ਹੈ। ਆਓ ਮਨ ਬਿਰਤੀਆਂ ਗੁਰੂ ਖਾਲਸੇ ਪੰਥ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਗੁਰੂ ਕਾ ਖਾਲਸਾ ਪੰਥ ਗੁਰੂ ਕਲਗੀਧਰ ਦਾ ਰੂਪ ਹੈ। ਸਾਹਿਬ ਦਸਮੇਸ਼ ਪਿਤਾ ਦੇ ਬਚਨ ਨੇ ਗੁਰੇ ਅਪਨ ਪੋ ਖਾਲਸਾ ਸੰਪਾ ਦੁਤੀ ਰੂਪ ਸਤਿਗੁਰ ਸ਼੍ਰੀ ਗ੍ਰੰਥਾ ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ ਇਨਕੋ ਦਰਸ ਸਤਿਗੁਰ ਕੋ ਦਰਸ਼ਨ ਉਠਤ ਬੈਠਤ ਸੈਨ ਕਰੰਥਾ ਦੁਆਦਸ਼ ਰੂਪ ਭਾਨ ਪ੍ਰਗਟਾਏ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਸਵਰੂਪ ਹੈ ਗੁਰੂ ਖਾਲਸਾ ਪੰਥ। ਇਹ 12 ਰੂਪ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ 11 ਸਵਰੂਪ ਅਤੇ 12ਵਾਂ ਸਵਰੂਪ ਗੁਰੂ ਖਾਲਸਾ ਪੰਥ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਲਿਖੇ ਨੇ ਦੁਆਦਸ਼ ਰੂਪ ਭਾਨ ਪ੍ਰਗਟਾਏ, 12 ਸੂਰਜ ਚੜ੍ਹੇ ਨੇ ਸੰਸਾਰ 'ਚ। ਤੋ ਗੁਰੂ ਖਾਲਸੇ ਪੰਥ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ, ਉਹਨਾਂ ਮਰ ਜੀਵੜੇ ਯੋਧਿਆਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ, ਨਵਾਬ ਕਪੂਰ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੇ ਗੁਰਮੁਖ ਸਿੰਘਾਂ ਦਾ ਧਿਆਨ ਹਿਰਦੇ 'ਚ ਵਸਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਸਲਮ ਖਾਨ ਨੇ ਬਾਬ ਕੀ ਮਨੇ ਪਈ ਦੋਏ ਭਾਈ।
ਅਸਲਮ ਖਾਨ ਜਿਹੜਾ ਨਵਾਬ ਸੀ ਇਹਦੇ ਮਨ ਭਾਉਂਦੀ ਗੱਲ ਹੋ ਗਈ, ਦੋਵੇਂ ਖਿਆਲ ਇਹਦੇ ਮਨ ਭਾਉਂਦੇ ਹੋ ਗਏ।
ਮੂਵੇ ਤਲਬੀ ਸੋ ਖੁਸ਼ ਪਇਓ ਸੂਏ ਦੀਨ ਸੋ ਪਛਤਾਈ।
ਇਹਦੇ ਮਨ 'ਚ ਇਸ ਗੱਲ ਦੀ ਖੁਸ਼ੀ ਹੋਈ ਕਿ ਜਿਹੜੇ ਉਹ 1000 ਬੰਦਾ ਆਇਆ ਸੀ ਨਾ ਦਿੱਲੀਓਂ, ਉਹ ਇਹਦੇ ਕੋਲੋਂ ਟੈਕਸ ਲੈਣ ਆਇਆ ਸੀ ਕਿ ਜੇ ਟੈਕਸ ਨਹੀਂ ਤਾਰਦਾ ਤਾਂ ਇਹਨੂੰ ਫੜ ਕੇ ਲੈ ਕੇ ਜਾਣਾ ਸੀ ਉਹਨਾਂ ਨੇ ਦਿੱਲੀ ਬਾਦਸ਼ਾਹ ਕੋਲ। ਉਹਨੂੰ ਇਸ ਗੱਲ ਦੀ ਖੁਸ਼ੀ ਹੋਈ ਵੀ ਚੰਗਾ ਹੋਇਆ ਉਹ 1000 ਬੰਦਾ ਤਾਂ ਮਾਰਿਆ ਗਿਆ, ਘੱਟੋ ਘੱਟ ਮੈਨੂੰ ਟੈਕਸ ਤਾਂ ਨਹੀਂ ਦੇਣਾ ਪਏਗਾ, ਨਹੀਂ ਤਾਂ ਮੈਨੂੰ ਉਹਨਾਂ ਨੇ ਫੜ ਕੇ ਲਿਜਾਣਾ ਸੀ। ਇਸ ਗੱਲੋਂ ਅਸਲਮ ਖਾਨ ਸਿੰਘਾਂ ਦਾ ਸ਼ੁਕਰਗੁਜ਼ਾਰ ਹੋ ਰਿਹਾ, ਇਸ ਗੱਲੋਂ ਖਾਲਸੇ ਦਾ ਧੰਨਵਾਦ ਹੈ, ਖਾਲਸੇ ਦਾ ਸ਼ੁਕਰ ਹੈ ਕਿ ਜਿਨ੍ਹਾਂ ਨੇ ਉਹ ਬਲਾ ਜਿਹੜੀ ਮੇਰੇ ਗੱਲ ਪੈਣੀ ਸੀ ਉਹ ਖਾਲਸੇ ਨੇ ਮਾਰ ਕੇ ਮੁਕਾ ਦਿੱਤੀ ਹੈ। ਪਰ ਦੂਜੀ ਗੱਲ ਦਾ ਇਹਦੇ ਮਨ 'ਚ ਪਛਤਾਵਾ ਵੀ ਹੈ ਕਿ ਜਿਹੜੇ ਦੀਨ ਮਜ਼ਹਬ ਦੇ ਨਾਂ 'ਤੇ ਹੈਦਰੀ ਝੰਡੇ ਥੱਲੇ ਮੁਸਲਮਾਨ ਇਕੱਠੇ ਹੋਏ ਸੀ ਉਹ ਵੀ ਮਾਰੇ ਗਏ ਹਨ।
ਚੋ ਪਈ ਹੁਤ ਨਵਾਬ ਮਨਸੂਬ ਬਾਜ।
ਇਹ ਜਿਹੜਾ ਨਵਾਬ ਸੀ ਨਾ ਇਹ ਬੜਾ ਮਨਸੂਬੇਬਾਜ ਸੀ, ਬੜੀ ਨੀਤੀ ਖੇਡਦਾ ਸੀ ਅਸਲਮ ਖਾਨ।
ਹੁਣ ਸਮਝਿਓ ਪਲ ਆਪਣੋ ਕਾਜ।
ਉਹਨੇ ਸਮਝਿਆ ਕਿ ਮੇਰਾ ਭਲਾ ਹੀ ਹੋਇਆ, ਜਿਹੜਾ ਇਹ ਖਾਲਸੇ ਨਾਲ ਜੰਗ ਹੋਇਆ ਇਸ ਜੰਗ ਦੇ ਨਾਲ ਮੇਰਾ ਭਲਾ ਹੋਇਆ।
ਟਕੇ ਪੁਜਤ ਥੇ ਹਮ ਤੇ ਨਾਏ,
ਮੈਂ ਟਕੇ ਨਹੀਂ ਸੀ ਦੇ ਸਕਦੇ, ਇਹਨਾਂ ਹਜ਼ਾਰ ਬੰਦਾ ਭੇਜਿਆ ਸੀ ਦਿੱਲੀ ਤੋਂ ਬਾਦਸ਼ਾਹ ਨੇ, ਇਹਨਾਂ ਨੂੰ ਟਕੇ ਦੇਣੇ ਪੈਣੇ ਸੀ, ਟੈਕਸ ਦੇਣਾ ਪੈਣਾ ਸੀ, ਮੇਰੇ ਕੋਲੋਂ ਟਕੇ ਦੇ ਨਹੀਂ ਸੀ ਹੋਣੇ।
ਮੁਝ ਕੋ ਫੜ ਲੈ ਦਿੱਲੀ ਜਾਏ,
ਇਹਨਾਂ ਨੇ ਮੈਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਜਾਣਾ ਸੀ, ਦਿੱਲੀ ਬਾਦਸ਼ਾਹ ਕੋਲ ਜਾ ਕੇ ਪੇਸ਼ ਕਰਨਾ ਸੀ, ਮੇਰੀ ਨਵਾਬੀ ਜਾਂਦੀ ਰਹਿਣੀ ਸੀ।
ਭਲੀ ਪਈ ਜੋ ਓਏ ਮਰ ਗਏ,
ਇਹ ਗੱਲ ਚੰਗੀ ਹੋਈ ਕਿ ਭੀਲੋਵਾਲ ਦੇ ਨਗਰ ਵਿੱਚ ਉਹ ਹਜ਼ਾਰ ਬੰਦਾ ਜਿਹੜਾ ਦਿੱਲੀਓਂ ਆਇਆ ਸੀ ਉਹ ਜੰਗ ਦੇ ਮੈਦਾਨ ਵਿੱਚ ਖਾਲਸੇ ਦੇ ਹੱਥੋਂ ਮਾਰਿਆ ਗਿਆ।
ਭਲੇ ਭਾਗ ਸੋ ਸਿੰਘ ਆ ਪਏ,
ਮੇਰੇ ਭਲੇ ਭਾਗ ਸੀ ਜੇ ਉਹ ਲਾਹੌਰ ਆ ਵੜਦੇ, ਲਾਹੌਰ ਆ ਕੇ ਤਾਂ ਉਹਨਾਂ ਨੇ ਮੇਰੇ ਕੋਲੋਂ ਟੈਕਸ ਮੰਗਣਾ ਹੀ ਸੀ ਨਾ, ਲਾਹੌਰ ਵੜਨ ਤੋਂ ਪਹਿਲਾਂ ਪਹਿਲਾਂ ਹੀ ਖਾਲਸੇ ਨੇ ਮੇਰੇ ਕੋਈ ਚੰਗੇ ਭਾਗ ਸੀ ਕਿ ਖਾਲਸੇ ਨੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ।
ਹਮੇ ਕਹਿਣ ਕੋ ਬਨਿਓ ਵਲਾਓ,
ਹੁਣ ਮੈਂ ਵਲਾ ਕਰ ਲਵਾਂਗਾ ਬਾਦਸ਼ਾਹ ਨੂੰ ਸੁਨੇਹਾ ਭੇਜ ਕੇ, ਮੈਂ ਬਾਦਸ਼ਾਹ ਕੋਲੋਂ ਆਪਣਾ ਖਹਿੜਾ ਛੜਾ ਲਵਾਂਗਾ।
ਗਨੀਮ ਬਲੀ ਪਰਿਓ ਹਮ ਪਰ ਆਏ,
ਮੈਂ ਕਹਾਂਗਾ ਬਾਦਸ਼ਾਹ ਨੂੰ ਕਿ ਜਿਹੜੇ ਗਨੀਮ ਨੇ ਇਹ ਸਾਡੇ ਤੇ ਆ ਕੇ ਬਲੀ ਹੋ ਕੇ ਪੈ ਗਏ ਨੇ।
ਬੰਦੇ ਮਰਨੇ ਨਾ ਗਨੀਮ ਮਰ ਗਏ,
ਇਹਨੇ ਭੇਜਿਆ ਸੁਨੇਹਾ ਦਿੱਲੀ, ਕਹਿਣ ਲੱਗਾ ਬਾਦਸ਼ਾਹ ਬੰਦੇ ਬਹਾਦਰ ਦੇ ਮਰਨ ਨਾਲ ਗਨੀਮ ਨਹੀਂ ਮਰੇ, ਤੂੰ ਆਖੇ ਕਿ ਬੰਦਾ ਮਾਰਨ ਤੋਂ ਬਾਅਦ ਗਨੀਮ ਮਾਰੇ ਗਏ ਨੇ ਤਾਂ ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦੇ।
ਉਸ ਤੇ ਚੌਗਨ ਸੋ ਅਬ ਪਇਓ,
ਇੱਕ ਬੰਦੇ ਨੂੰ ਮਾਰ ਕੇ ਗਨੀਮ ਨੂੰ ਉਹਦੇ ਤੋਂ ਚਾਰ ਗੁਣਾ ਵੱਧ ਗਨੀਮ ਹੋਰ ਪੈਦਾ ਹੋ ਗਏ ਨੇ ਪੰਜਾਬ ਦੀ ਧਰਤੀ ਤੇ।
ਇਮ ਲਿਖ ਕੇ ਉਨ ਦਿੱਲੀ ਕਲ ਦੇ,
ਇਦਾਂ ਇੱਕ ਚਿੱਠੀ ਲਿਖ ਕੇ ਨੇ ਦਿੱਲੀ ਭੇਜ ਦਿੱਤੀ।
ਸਿਰ ਸਦਕੇ ਸ਼ਾਹ ਲਸ਼ਕਰ ਪਇਓ,
ਨਾਲੇ ਕਹਿ ਕੇ ਲਿਖ ਕੇ ਭੇਜਿਆ ਕਿ ਬਾਦਸ਼ਾਹ ਤੇਰਾ ਲਸ਼ਕਰ ਤੇਰੇ ਸਿਰ ਸਦਕੇ ਹੋ ਗਿਆ, ਯਾਨੀ ਕਿ ਤੇਰੇ ਸਿਰ ਤੋਂ ਉਹਨਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਉਹਨਾਂ ਗਨੀਮਾਂ ਨਾਲ ਲੜ ਕੇ ਉਹ ਮਾਰੇ ਗਏ ਹਨ।
ਬਿਵਾਸਤੇ ਕੀ ਗੱਲ ਉਹਨੇ ਕਹੀ,
ਉਹਨੇ ਇਹ ਗੱਲ ਨਹੀਂ ਦੱਸੀ ਵੀ ਜਿਹੜੇ ਮੈਂ ਇਕੱਠੇ ਕੀਤੇ ਸੀ ਬਿਵਾਸਤੇ, ਉਹਨਾਂ ਦੀ ਗੱਲ ਨਹੀਂ ਲਿਖੀ, ਇਹਨਾਂ ਲਿਖਿਆ ਵੀ ਜਿਹੜਾ ਤੇਰਾ ਇੱਕ ਹਜ਼ਾਰ ਸੂਰਮਾ ਤੈਂ ਭੇਜਿਆ ਸੀ ਉਹੀ ਕੱਲਾ ਲੜਿਆ ਤੇ ਮਾਰਿਆ ਗਿਆ।
ਨਿਜ ਟੱਬ ਕੀ ਉਹਨ ਬਾਤ ਲਿਖ ਦਈ,
ਇਹਦਾ ਟੱਬ ਦੀ ਗੱਲ ਲਿਖ ਕੇ ਚਿੱਠੀ ਚ ਇਹਨੇ ਦਿੱਲੀ ਸਰਕਾਰ ਨੂੰ ਭੇਜ ਦਿੱਤੀ।
ਮਨਸੂਬੇ ਸੋ ਉਨ ਖੇਲਿਓ ਖੇਲ,
ਔਰ ਆਪਣੇ ਮਨਸੂਬੇ ਦਾ ਖੇਡ ਖੇਡਿਆ।
ਸਿੰਘਨ ਸਿਉ ਕਰਨ ਲਾਗਿਓ ਮੇਲ,
ਹੁਣ ਇਹਨੇ ਸੋਚਿਆ ਕਿ ਸਿੰਘਾਂ ਦੇ ਨਾਲ ਮੇਲ ਕਰੀਏ, ਕਿਉਂਕਿ ਸਿੰਘ ਜਿਹੜੇ ਨੇ ਹਮਲਾ ਕਰਦੇ ਨੇ, ਪਿੰਡ ਉੱਜੜਦੇ ਨੇ, ਮੇਰੇ ਕੋਲ ਮਾਮਲਾ ਨਹੀਂ ਆਉਂਦਾ, ਇਹਨਾਂ ਸਿੰਘਾਂ ਨੂੰ ਕਿਸੇ ਤਰੀਕੇ ਸ਼ਾਂਤ ਕਰਕੇ ਬਿਠਾਇਆ ਜਾਵੇ।
ਅਸਲਮ ਖਾਂ ਵੱਡ ਸੂਬੇਦਾਰ,
ਅਸਲਮ ਖਾਨ ਵੱਡਾ ਸੂਬੇਦਾਰ ਹੈ,
ਉਹਨ ਲਿਖਿਓ ਪਾਤਸ਼ਾਹ ਪੇਚੇ ਨਾਰ,
ਬਾਦਸ਼ਾਹ ਨੂੰ ਵੀ ਬੜੇ ਦਾ ਪੇਚ ਲਿਖ ਕੇ ਉਹਨੇ ਚਿੱਠੀ ਚ ਭੇਜ ਦਿੱਤਾ ਕਿ ਜੀ ਇੱਥੇ ਮਾਮਲਾ ਨਹੀਂ ਇਕੱਠਾ ਹੋ ਰਿਹਾ, ਤੇਰੀ ਫੌਜ ਵੀ ਇਹਨਾਂ ਸਿੰਘਾਂ ਨੇ ਮਾਰ ਦਿੱਤੀ ਹੈ, ਏਦਾਂ ਉਹਨੂੰ ਵੀ ਲਿਖ ਕੇ ਭੇਜਿਆ, ਹੋਰ ਗੱਲਾਂ ਵੀ ਲਿਖ ਕੇ ਭੇਜੀਆਂ, ਉਹ ਦੱਸਦੇ ਹਨ।
ਯੇ ਗਨੀਮ ਹੈ ਬੁਰੀ ਬਲਾਏ,
ਇਹਨੇ ਲਿਖ ਕੇ ਭੇਜਿਆ ਬਾਦਸ਼ਾਹ ਆ ਜਿਹੜੇ ਗਨੀਮ ਨੇ ਯਾਨੀ ਕਿ ਆ ਜਿਹੜਾ ਖਾਲਸਾ ਇਹ ਬੜੀ ਬੁਰੀ ਬਲਾ ਹਨ,
ਕਹੋ ਪਰਚਾਈਏ ਇਸ ਟੁੱਕ ਪਾਏ।
ਮੇਰੀ ਤਾਂ ਇਹ ਦਰਖਾਸਤ ਹੈ ਵੀ ਇਹਨਾਂ ਨਾਲ ਲੜਨ ਦੀ ਬਜਾਏ ਨਾ ਇਹਨਾਂ ਨੂੰ ਕੋਈ ਥੋੜਾ ਬਹੁਤਾ ਲਾਲਚ ਦੇ ਕੇ ਸ਼ਾਂਤ ਕਰਕੇ ਬਿਠਾ ਦਈਏ, ਇਹਨਾਂ ਨੂੰ ਥੋੜਾ ਬਹੁਤਾ ਕੋਈ ਲਾਲਚ ਦੇ ਦਈਏ, ਕੋਈ ਨਵਾਬੀ ਦੇ ਦਈਏ ਤੇ ਇਹਨਾਂ ਨੂੰ ਸ਼ਾਂਤ ਕਰਕੇ ਬਿਠਾ ਦਈਏ।
ਦੋਹਰਾ ਗੁੜ ਦਿੱਤੇ ਦੁਸ਼ਮਨ ਮਰੇ, ਕਿਮ ਮੋਰੋਂ ਖਰੀਦ ਦੀਏ ਤਾਏ।
ਕਹਿਣ ਲੱਗਾ ਕਿ ਜੇ ਗੁੜ ਦਿੱਤਿਆਂ ਦੁਸ਼ਮਣ ਮਰਦਾ ਹੋਵੇ, ਬਾਦਸ਼ਾਹ ਨੂੰ ਲਿਖ ਕੇ ਭੇਜਿਆ ਵੀ ਜੇ ਗੁੜ ਦਿੱਤਿਆਂ ਦੁਸ਼ਮਣ ਮਰਦਾ ਹੋਵੇ ਤੇ ਉਹਨੂੰ ਮੋਹਰਾ ਦੇਣ ਦੀ ਲੋੜ ਨਹੀਂ ਹੈ, ਗੁੜ ਦਿੱਤੇ ਦੁਸ਼ਮਣ ਮਰੇ ਕਿਮ ਮੋਹਰੋ ਖਰੀਦੀਏ ਧਾਏ, ਫਿਰ ਜ਼ਹਿਰ ਖਰੀਦਣ ਦੀ ਲੋੜ ਨਹੀਂ ਪੈਂਦੀ ਜੇ ਗੁੜ ਦਿੱਤਿਆਂ ਦੁਸ਼ਮਣ ਮਰਦਾ। ਤੇ ਬਾਦਸ਼ਾਹ ਮੇਰਾ ਖਿਆਲ ਤਾਂ ਇਹ ਹੈ ਵੀ ਇਹ ਜਿਹੜੇ ਗਨੀਮ ਨੇ ਸਾਡੇ ਦੁਸ਼ਮਣ ਨੇ, ਗਨੀਮ ਦਾ ਮਤਲਬ ਹੁੰਦਾ ਦੁਸ਼ਮਣ ਵੈਰੀ, ਆ ਜਿਹੜੇ ਸਾਡੇ ਵੈਰੀ ਨੇ ਜਿਹੜਾ ਖਾਲਸਾ, ਇਹਨਾਂ ਨੂੰ ਕੋਈ ਥੋੜਾ ਬਹੁਤਾ ਲਾਲਚ ਦੇ ਕੇ ਤੇ ਸ਼ਾਂਤ ਕਰਕੇ ਬਿਠਾ ਦੇਈਏ।
ਕਹੇ ਸਿਆਣੇ ਗੱਲ ਇਵੇਂ ਟੁੱਕ ਪਾਏ ਨਾ ਕਟਾਏ।
ਸਿਆਣੇ ਵੀ ਇਹ ਗੱਲ ਕਹਿੰਦੇ ਆ ਵੀ ਜੇ ਕਿਸੇ ਨੂੰ ਕੋਈ ਲਾਲਚ ਦੇ ਦਈਏ, ਤਮਾ ਦੇ ਦਈਏ, ਤਾਂ ਉਹ ਤਮਾ ਦੇਣ ਤੋਂ ਬਾਅਦ, ਲਾਲਚ ਦੇਣ ਤੋਂ ਬਾਅਦ, ਉਹ ਬੰਦਾ ਫਿਰ ਜਿਹਨੂੰ ਲਾਲਚ ਦਿੱਤਾ ਹੁੰਦਾ ਉਹਦੇ ਖਿਲਾਫ ਨਹੀਂ ਹੁੰਦਾ।
ਚੋ ਪਈ ਕਹੇ ਤੋਸ ਸੋ ਛਲ ਕੋ ਕੀਜੇ।
ਤੇ ਜੇ ਤੂੰ ਕਹੇ ਕੋਈ ਆਪਾਂ ਛਲ ਕਰੀਏ, ਖਾਲਸੇ ਦੇ ਨਾਲ ਕੋਈ ਛਲ ਫਰੇਬ ਕਰੀਏ,
ਫਿਰ ਮਾਰ ਲੈ ਜਬ ਆਵਨ ਪਤੀਜੇ।
ਆਪਾਂ ਛਲ ਕਰਨ ਵਾਸਤੇ ਹੀ ਦੇਣਾ ਥੋੜਾ ਬਹੁਤਾ ਲਾਲਚ ਉਹਨਾਂ ਨੂੰ, ਜਦੋਂ ਕਿਤੇ ਆਪਣਾ ਦਾ ਲੱਗਾ ਤੇ ਫਿਰ ਮੁੜ ਕੇ ਆਪਣੇ ਦਾ ਥੱਲੇ ਲਿਆ ਕੇ ਖਾਲਸਾ ਆਪਾਂ ਮਾਰ ਦੇਣਾ, ਖਾਲਸੇ ਨੂੰ ਆਪਾਂ ਮੁਕਾ ਦੇਣਾ।
ਕਹੋ ਉਹਨੇ ਸਿਰ ਪਾਵ ਕਲਾਵਾ।
ਜੇ ਤੂੰ ਕਹੇ ਤਾਂ ਮੈਂ ਇੱਕ ਸਿਰੇ ਪਾਓ ਇੱਕ ਨਵਾਬੀ ਦੀ ਪੱਗ, ਉਹ ਖਾਲਸੇ ਕੋਲ ਭੇਜ ਦੇਵਾ।
ਲੇਟ ਪੇਟ ਸੋ ਉਹਨੇ ਪਤੀ ਆਵਾ।
ਉਹਨਾਂ ਅੱਗੇ ਮਿੰਨਤ ਤਰਲਾ ਕਰਕੇ, ਛਲ ਫਰੇਬ ਕਰਕੇ, ਚਾਪਲੂਸੀ ਕਰਕੇ ਮੈਂ ਉਹਨਾਂ ਨੂੰ ਪਤਿਆ ਲਵਾਂ, ਯਾਨੀ ਕਿ ਉਹਨਾਂ ਨੂੰ ਖੁਸ਼ ਕਰ ਲਵਾਂ।
ਉਤ ਇਮ ਲਿਖ ਇਤ ਓ ਰਹਿ ਕਰੀ।
ਏਦਾਂ ਦਿੱਲੀ ਬਾਦਸ਼ਾਹ ਕੋਲੇ ਨੇ ਚਿੱਠੀ ਲਿਖ ਭੇਜੀ ਉਹਦੇ ਕੋਲੋਂ ਆਗਿਆ ਲੈਣ ਲਈ, ਇਧਰ ਇਹਨੇ ਖਾਲਸੇ ਦੇ ਨਾਲ ਸੰਧੀ ਕਰਨ ਵਾਸਤੇ ਵਿਚਾਰ ਕੀਤੀ।
ਸੁਬੇਗ ਸਿੰਘ ਸਦਿਓ ਉਸਈ ਕਰੀ।
ਇਹਨੇ ਵੇਖਿਆ ਵੀ ਵਿਚੋਲਾ ਕਿਹੜਾ ਪਾਈਏ ਵਿੱਚ, ਤੂੰ ਵਿਚੋਲਾ ਪਾਉਣ ਵਾਸਤੇ ਨੂੰ ਨਜ਼ਰ ਆਇਆ ਭਾਈ ਸੁਬੇਗ ਸਿੰਘ ਜੰਬਰ। ਇਹ ਭਾਈ ਸੁਬੇਗ ਸਿੰਘ ਜੀ ਫਾਰਸੀ ਦੇ ਬੜੇ ਵਿਦਵਾਨ ਪੁਰਸ਼ ਸੀ। ਇਹ ਸਰਕਾਰੀ ਜ਼ਮੀਨਾਂ ਠੇਕੇ ਤੇ ਲੈ ਕੇ ਤੇ ਉਹਨਾਂ ਦੀ ਫਸਲ ਬੀਜਿਆ ਕਰਦੇ ਸੀ, ਇਸ ਕਰਕੇ ਸਰਕਾਰੀ ਦਰਬਾਰੇ ਲਾਹੌਰ ਦਰਬਾਰ ਨਾਲ ਇਹਨਾਂ ਦੀ ਚੰਗੀ ਸੀ। ਬਾਅਦ ਵਿੱਚ ਲਾਹੌਰ ਦਰਬਾਰ ਦੇ ਕੋਲ ਫਿਰ ਇਹਨਾਂ ਨੇ ਕੁਝ ਸਮੇਂ ਨੌਕਰੀ ਵੀ ਕੀਤੀ। ਇਹਨੇ ਸੋਚਿਆ ਕਿ ਸੁਬੇਗ ਸਿੰਘ ਦਾ ਖਾਲਸੇ ਨਾਲ ਬੜਾ ਪਿਆਰ ਹੈ, ਵਿਚੋਲਗੀ ਦਾ ਕੰਮ ਸੁਬੇਗ ਸਿੰਘ ਕਰੇਗਾ। ਜ਼ਕਰੀਆ ਖਾਨ ਵੀ ਸੂਬੇ ਦਾ ਲਾਹੌਰ ਨਾਲ ਸੂਬੇਦਾਰ ਲਾਹੌਰ ਸੀ ਉਸ ਵੇਲੇ। ਭਾਈ ਸੁਬੇਗ ਸਿੰਘ ਹੋਣਾ ਨੂੰ ਬੁਲਾਇਆ ਗਿਆ।
ਕਯੋ ਜਾਏ ਤੂੰ ਖਾਲਸ ਵੱਲ।
ਭਾਈ ਸੁਬੇਗ ਸਿੰਘ ਨੂੰ ਕਹਿਣ ਲੱਗੇ, ਸੁਬੇਗ ਸਿੰਘ ਤੇਰੀ ਖਾਲਸੇ ਦੇ ਨਾਲ ਮਿੱਤਰਤਾਈ ਹੈ, ਸਾਡੇ ਵੱਲੋਂ ਵਕੀਲਗੀ ਕਰ, ਵਿਚੋਲਗੀ ਕਰ, ਤੇ ਵਿਚੋਲਗੀ ਕਰਕੇ ਖਾਲਸੇ ਕੋਲ ਜਾ।
ਹਮਰੀ ਉਨ ਕੀ ਕਰਾ ਦਿਓ ਗੱਲ।
ਸਾਡੀ ਉਹਨਾਂ ਦੇ ਨਾਲ ਗੱਲਬਾਤ ਕਰਾ ਦੇ, ਸਾਂਝ ਪਵਾ ਦੇ।
ਭਲੀ ਕਰੀ ਉਨ ਯੇ ਫੌਜ ਮਾਰੀ।
ਉਹਨਾਂ ਨੇ ਚੰਗਾ ਕੀਤਾ, ਨਾਲ ਉਹਨੇ ਵੀ ਆਖਿਆ ਵੀ ਖਾਲਸੇ ਨੇ ਚੰਗਾ ਕੀਤਾ ਜਿਹੜੀ ਇਹ ਫੌਜ ਮਾਰੀ ਦਿੱਲੀਓਂ ਆਈ, ਇਹ ਤਾਂ ਮੇਰੇ ਮਗਰ ਪਏ ਸੀ, ਮੇਰੇ ਕੋਲੋਂ ਟੈਕਸ ਮੰਗਦੇ ਸੀ। ਖਾਲਸੇ ਨੂੰ ਜਾ ਕੇ ਆਖੀ, ਖਾਲਸਾ ਜੀ ਸੂਬਾ ਲਾਹੌਰ ਕਹਿੰਦਾ ਵੀ ਤੁਸੀਂ ਚੰਗਾ ਕੀਤਾ, ਆਹ ਜਿਹੜੇ ਤੁਰਕ ਤੁਸੀਂ ਦਿੱਲੀਓਂ ਆਏ ਸਨ ਮਾਰੇ ਹਨ।
ਹਮਰੇ ਸਿਰ ਤੇ ਜਨ ਜੂੰ ਟਾਰੀ।
ਇਹ ਤਾਂ ਸਾਡੇ ਸਿਰੋਂ ਮਾਨੋ ਵੀ ਜੂੰ ਲਾ ਦਿੱਤੀ ਹੈ, ਤੁਸੀਂ ਜੂੰ ਕੱਢ ਦਿੱਤੀ ਹੈ ਜਿਹੜੀ ਸਾਡੇ ਸਿਰਾਂ ਵਿੱਚ ਪੈਣੀ ਸੀ।
ਐਸੇ ਪਾਂਤ ਜਾ ਉਨ ਸਮਝਾਈਓ।
ਇੱਦਾਂ ਜਾ ਕੇ ਤੁਸੀਂ ਖਾਲਸੇ ਨੂੰ ਸਮਝਾਓ।
ਓਏ ਹਮੇ ਬਰਾਦਰ ਹਮ ਉਸ ਪਈਓ।
ਤੁਸੀਂ ਜਾ ਕੇ ਖਾਲਸੇ ਨੂੰ ਆਖੋ ਕਿ ਉਹ ਸਾਡੇ ਬਰਾਦਰ ਨੇ, ਬਰਾਦਰ ਫਾਰਸੀ ਵਿੱਚ ਭਰਾ ਨੂੰ ਕਹਿੰਦੇ ਆ, ਕਿ ਤੁਸੀਂ ਜਾ ਕੇ ਖਾਲਸੇ ਨੂੰ ਕਹੋ ਵੀ ਉਹ ਸਾਡੇ ਬਰਾਦਰ ਨੇ ਔਰ ਅਸੀਂ ਉਹਨਾਂ ਦੇ ਭਰਾ ਹਾਂ।
ਤੁਮ ਹਮ ਸੁਖ ਦਿਓ ਹਮ ਤੁਮ ਸੁਖ ਦਾਏ।
ਖਾਲਸਾ ਜੀ ਤੁਸੀਂ ਸਾਨੂੰ ਸੁਖ ਦਿਓ ਸੂਬੇ ਲਾਹੌਰ ਨੂੰ, ਤੇ ਅਸੀਂ ਤੁਹਾਨੂੰ ਸੁਖ ਦੇਵਾਂਗੇ, ਖੁਸ਼ੀ ਦੇਵਾਂਗੇ।
ਰਲ ਮਿਲ ਲਈਏ ਮੁਲਕ ਬਸਾਏ।
ਤੇ ਰਲ ਮਿਲ ਕੇ ਆਪਣਾ ਇਹ ਉਜੜਦਾ ਹੋਇਆ ਪੰਜਾਬ ਵਸਾ ਲਈਏ, ਉਜੜਦਾ ਹੋਇਆ ਇਹ ਜਿਹੜਾ ਪੰਜਾਬ ਹੈ ਇਹਨੂੰ ਵਸਾ ਲਈਏ।
ਜਗੀਰ ਲਿਖਾਏ ਲਿਓ ਗੁਰ ਚੱਕ ਨਾਲ।
ਜੇ ਤੁਹਾਨੂੰ ਜਗੀਰ ਚਾਹੀਦੀ ਹੈ ਤੇ ਮੈਂ ਜਗੀਰ ਲਿਖ ਕੇ ਦੇ ਦੇਣਾ ਅੰਮ੍ਰਿਤਸਰ ਸਾਹਿਬ ਦੇ ਨਾਂ ਤੇ। ਗੁਰੂ ਚੱਕ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਗੁਰੂ ਚੱਕ ਦੇ ਨਾਂ ਤੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਤੇ ਜਿੰਨੀ ਜਗੀਰ ਉਹਨਾਂ ਨੇ ਲਿਖਾਉਣੀ ਆ ਉਹ ਮੈਂ ਲਿਖ ਦਿਆਂਗਾ।
ਅਬ ਤੁਮ ਕਰੋ ਨਾ ਮੁਲਕ ਉਜਾਰ।
ਮੇਰੀ ਬੇਨਤੀ ਹੈ ਜਿਹੜੀ ਜਗੀਰ ਤੁਹਾਨੂੰ ਦਿੱਤੀ ਜਾਏ ਉਹਦੇ ਚ ਹੀ ਰਹਿਣਾ, ਬਾਕੀ ਜਿਹੜਾ ਮੁਲਕ ਹੈ ਉਹ ਨਾ ਉਜਾੜੋ। ਜਿਹੜੇ ਕੋਈ ਦਿੱਲੀਓਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਨਵਾਬ ਆਉਂਦੇ ਜਾਂਦੇ ਨੇ ਮਾਮਲਾ ਲੈ ਕੇ, ਉਹਨਾਂ ਤੇ ਵੀ ਹਮਲਾ ਨਾ ਕਰੋ।
ਦੋਹਰਾ सभी तुमरो देश है सब तुमरे अजीज पेराए।
सारा देश खालसा जी तुहाडा है ते इस देश विच वसण वाले सारे लोग तुहाडे अजीज ने तुहाडे भरा हन।
उन्हीं को दुख किम दियो कई है उन सुख दाए।
उना नू क्यों दुख दिंदे हो, उना नू भी सुख दियो नाले आप सुख दे नाल वसो।
जो पई सुबेग सिंह उस अग्यों पाकी।
जदो सूबे लाहौर ने गल कही ना भाई सुबेग सिंह उना नू के तुसी जाके साड़ी बचोलगी करके खालसे नाल गल बात करो, ता सुन के भाई सुबेग सिंह जी बोले
किच खालसे मैं टिग दे राखी।
कहन लगे के कुछ ता दियो को जेड़ा मैं जाके खालसे नू भेटा करा, क्योंकि खालसे दे कोल जाना जे खालसे नू बेनती करनी है ते कोई तोहफा वगैरा दियो जेड़ा जाके मैं खालसे अगे भेट करा।
किच तोहफे तहाइफ ओ मगरों दे हो।
कुछ मेरे हथ भेज दियो, कुछ बाद विच तुसी मेरे तो बाद खालसे कोल भेज देना।
तो बने तुम स्यों उनने हो।
जे तुसी कोई खालसे नू नजराना भेट करोगे ते खालसा तुहाडे ते तां ही खुश होवेगा के साड़ी शरण च आए ने ए साड़ी, क्योंकि खालसा उदों खुश हुंदा जदों उहनां दी कोई शरण आ जाए। जेड़ा अड़े उहनूं तां झाड़न नूं तैयार रहिंदे आ, अड़े सो झड़े शरण परे सो तरे। तुसी कोई नजराना भेट करो जेड़ा मैं तुहाडे वल्लों जाके भेटा करां ते खालसा तुहाडे ते प्रसन्न होवे।
वही बात नबाबे मन लई।
सूबे लाहौर ने गल मन ली, कहिंदा आ लो एक लख रुपया नगद जेड़ा सी उह नवाबी दी खिलत, एक जगा ते दस्तार ते एक पोशाक जेड़ी आ उह इहने दित्ती।
मतलब अपने तुरते आन दई।
और अपने मतलब वास्ते उसे वेले तुरत फुरती लख रुपया लियांदा इहने खजाने चो। क्या खालसे नू नजराना भेट करी, नाल नवाबी दी पग श्री अमृतसर साहब दे नाल लगदे बाई पिंड ਉਹ ਦਿੱਤੇ ਵੀ ਇਹ ਤੁਹਾਡੇ ਨੇ, ਤੁਹਾਡੀ ਜਗੀਰ ਆ, ਹੋਰ ਕੁਝ ਇਲਾਕਾ ਲਿਖ ਕੇ ਨਵਾਬੀ ਨਾਲ ਦੇ ਦਿੱਤਾ। ਇੱਦਾਂ ਦਿੱਤਾ ਵੀ ਅੱਧਾ ਪੰਜਾਬ ਜਿਹੜਾ ਉਹ ਤੁਹਾਡਾ ਹੈ ਲਾਹੌਰ, ਕਿਉਂਕਿ ਪੰਜਾਬ ਦੀ ਰਾਜਧਾਨੀ ਸੀ ਉਸ ਵੇਲੇ, ਪੰਜਾਬ ਦਾ ਖਿੱਤਾ ਬੜਾ ਵੱਡਾ ਸੀ। ਅੱਧੇ ਪੰਜਾਬ 'ਤੇ ਖਾਲਸਾ ਰਾਜ ਕਰੇਗਾ ਅਤੇ ਅੱਧੇ 'ਤੇ ਅਸੀਂ ਰਾਜ ਕਰਾਂਗੇ। ਇੱਦਾਂ ਅੱਧੇ ਪੰਜਾਬ ਦੇ ਰਾਜ ਦੀ ਨਵਾਬੀ ਦੀ ਪੱਗ ਜਿਹੜੀ ਸੀ ਉਹ ਇਹਨਾਂ ਨੇ ਨਾਲ ਭੇਜੀ।
ਸਿਰੇ ਪਾਓ ਤੋ ਉਸ ਨੂੰ ਆਇਓ।
ਤੇ ਇੱਕ ਬੜਾ ਕੀਮਤੀ ਸਿਰੇ ਪਾਓ ਜਿਹੜਾ ਨਵਾਬ ਵਾਸਤੇ ਕੋਈ ਇਹਦਾ ਚੇਲਾ ਚਾਟੜਾ ਲਿਆਇਆ ਸੀ, ਇਹਨੇ ਉਹੀ ਕੱਢ ਕੇ ਭੇਟਾ ਕੀਤਾ।
ਸੋ ਸੂਬੇਦਾਰੀ ਕੋ ਖਿਲਤ ਕਲਾਇਓ।
ਉਹੀ ਨਵਾਬਦਾਰੀ ਦੀ ਜਿਹੜੀ ਖਿਲਤ ਸੀ ਉਹ ਖਾਲਸੇ ਦੀ ਸ਼ਰਨ ਦੇ ਵਿੱਚ ਇਹਨਾਂ ਨੇ ਭੇਜੀ ਸੁਬੇਗ ਸਿੰਘ ਦੇ ਹੱਥ।
ਦੇ ਖਿਲਤ ਇਹ ਤੀ ਗੱਲ ਕਹੀ।
ਔਰ ਇਹ ਖਿਲਤ ਦੇ ਕੇ ਨਵਾਬ ਨੇ ਇਹ ਗੱਲ ਕਹੀ,
ਪੁਸ਼ਾਕ ਨਾ ਜਾਣਿਓ ਯੇ ਨਵਾਬੀ ਪਈ।
ਕਹਿਣ ਲੱਗਾ ਸੁਬੇਗ ਸਿੰਘ ਜੰਬਰ ਖਾਲਸੇ ਨੂੰ ਜਾ ਕੇ ਆਖੀ ਵੀ ਇਹ ਕੱਲੇ ਪੁਸ਼ਾਕ ਨਹੀਂ ਹੈ, ਇਸ ਪੁਸ਼ਾਕ ਦੇ ਨਾਲ ਨਵਾਬੀ ਹੈ, ਨਵਾਬੀ ਅੱਧੇ ਪੰਜਾਬ ਦਾ ਰਾਜ ਹੈ।
ਇਸੀ ਸਾਥ ਹੋ ਗੋ ਲਿਖੀ ਜਗੀਰ।
ਇਹਦੇ ਨਾਲ ਹੀ ਸਾਰੀ ਜਗੀਰ ਲਿਖੀ ਹੋਈ ਹੈ। ਜਿਹਦੇ ਸਿਰ ਤੇ ਇਹ ਪੱਗ ਬੰਨਣਗੇ, ਇਹ ਖਿਲਤ ਜਿਸ ਨੂੰ ਦੇਣਗੇ ਉਹੀ ਨਵਾਬ ਹੋਵੇਗਾ, ਅੱਧੀ ਜਗੀਰ ਦਾ ਉਹ ਮਾਲਕ ਹੋਵੇਗਾ।
ਇਸੀ ਸਾਥ ਹੋ ਗੋ ਮੁਲਕ ਤਤਬੀਰ।
ਇਹਦੇ ਨਾਲ ਹੀ ਸਾਰੇ ਮੁਲਕ ਦੀ ਜਿਹੜੀ ਜੁਗਤ ਹੈ ਉਹ ਜੁੜੀ ਹੋਵੇਗੀ।
ਇਹੀ ਹੈ ਨਵਾਬੀ ਅੱਧ ਸੂਬੇਦਾਰੀ।
ਇਹ ਜਿਹੜੀ ਪੱਗ ਹੈ, ਇਹ ਜਿਹੜੀ ਦਸਤਾਰ ਹੈ ਤੇ ਆਹ ਜਿਹੜੀ ਨਾਲ ਪੁਸ਼ਾਕ ਹੈ, ਸੁਬੇਗ ਸਿੰਘ ਜੀ ਖਾਲਸੇ ਨੂੰ ਆਖਿਓ ਇਹ ਪੰਜਾਬ ਦੀ ਅੱਧੀ ਸੂਬੇਦਾਰੀ ਦੀ ਪੱਗ ਹੈ। ਪੰਜਾਬ ਕਿੱਡਾ ਵੱਡਾ ਸੀ, ਉਧਰ ਅਫਗਾਨਿਸਤਾਨ ਮੁਲਤਾਨ ਤੱਕ ਇਹਦੀਆਂ ਹੱਦਾਂ ਲੱਗਦੀਆਂ ਸਨ। ਕਹਿਣ ਲੱਗੇ ਅੱਧੀ ਸੂਬੇਦਾਰੀ ਹੈ ਇਹ ਪੰਜਾਬ ਦੀ, ਉਹ ਮੈਂ ਖਾਲਸੇ ਦੀ ਸ਼ਰਨ ਚ ਭੇਜ ਰਿਹਾ।
ਉਸੇ ਮਿਲੇਗੀ ਰਈਅਤ ਸਾਰੀ।
ਉਹਨੂੰ ਸਾਰੀ ਰਈਅਤ ਮਿਲੇਗੀ ਜਿਹਦੇ ਕੋਲੇ ਪੱਗ ਹੋਵੇਗੀ।
ਸ਼ਾਹੀ ਪਰਵਾਨੇ ਉਸ ਨਾਏ ਆਵੋਗੋ।
ਔਰ ਜਿਹੜੇ ਦਿੱਲੀ ਬਾਦਸ਼ਾਹ ਦੇ ਪਰਵਾਨੇ ਨੇ ਉਹ ਵੀ ਉਸੇ ਦੇ ਨਾਂ ਆਉਣਗੇ ਜਿਹਦੇ ਸਿਰ ਤੇ ਪੱਗ ਬੱਧੀ ਹੋਵੇਗੀ ਨਵਾਬੀ ਦੀ। ਸ਼ਾਹੀ ਪਰਵਾਨੇ ਜਿਹੜੇ ਦਿੱਲੀ, ਕਿਉਂਕਿ ਜਿਹੜਾ ਨਵਾਬ ਹੁੰਦਾ ਉਹਦੇ ਨਾਂ 'ਤੇ ਪਰਵਾਨੇ ਆਉਂਦੇ ਆ, ਸਰਕਾਰੀ ਹੁਕਮ ਆਉਂਦੇ ਆ। ਕਹਿਣ ਲੱਗਾ ਜਿਹੜੇ ਬਾਦਸ਼ਾਹੀ ਪਰਵਾਨੇ ਨੇ ਉਹ ਵੀ ਉਸੇ ਦੇ ਨਾਂ ਆਉਣਗੇ ਜਿਹਨੂੰ ਇਹ ਪੱਗ ਦਿੱਤੀ ਜਾਵੇਗੀ।
ਉਹੀ ਵੰਡ ਸਭ ਲੋਗਨ ਖੁਲਾਵੋਗੋ,
ਉਹੀ ਆਪਣੇ ਬੰਦਿਆਂ ਵਿੱਚ ਸਾਰਾ ਕੁਝ ਵੰਡ ਕੇ ਖਵਾਵੇਗਾ, ਨਾਲੇ ਆਪ ਛਕੇਗਾ।
ਦੋਹਰਾ ਸੂਰ ਸਤੀ ਦਾਤਾ ਹਠੀ ਤਪੀ ਜਪੀ ਜੋ ਕੋਏ।
ਇਹ ਪੱਗ ਉਹਨੂੰ ਦਿਓ ਜਿਹੜਾ ਕੋਈ ਸੂਰਮਾ ਹੋਵੇ, ਹਠੀ ਹੋਵੇ, ਜਪੀ ਹੋਵੇ, ਦਾਤਾ ਹੋਵੇ ਤੇ ਤਪੀ ਹੋਵੇ, ਇੱਦਾਂ ਦਾ ਕੋਈ ਯੋਧਾ ਹੋਵੇ, ਉਹਨੂੰ ਇਹ ਦਸਤਾਰ ਜਿਹੜੀ ਆ ਨਵਾਬੀ ਦੀ ਪੱਗ ਦੇ ਦੇਵੇ ਸਮੁੱਚਾ ਖਾਲਸਾ।
ਦੇਵੇ ਉਹ ਉਸੇ ਵਿਚਾਰ ਕੈ ਜੋ ਇਸ ਲਾਇਕ ਹੋਏ।
ਵਿਚਾਰ ਕੇ ਉਹਨੂੰ ਦੇ ਦਿਓ ਜੇ ਖਿਲਤ ਵੀ ਤੇ ਨਵਾਬੀ ਦੀ ਦਸਤਾਰ ਵੀ, ਜਿਹੜਾ ਇਹਦੇ ਲਾਇਕ ਹੋਵੇ, ਖਾਲਸਾ ਸਮਝ ਲਵੇ, ਕੋਈ ਹਠੀ ਹੋਵੇ, ਸਤੀ ਹੋਵੇ, ਦਾਤਾ ਹੋਵੇ, ਜਪੀ ਹੋਵੇ, ਤਪੀ ਹੋਵੇ, ਇਹੋ ਜਿਹਾ ਕੋਈ ਸੂਰਮਾ ਹੋਵੇ, ਇਹੋ ਜਿਹਾ ਸੂਰਮਾ ਸਮੁੱਚੇ ਪੰਥ ਨੂੰ ਉਦੋਂ ਨਵਾਬ ਕਪੂਰ ਸਿੰਘ ਜੀ ਨਜ਼ਰ ਆਏ। ਅੱਗੇ ਕਥਾ ਆਵੇਗੀ। ਕਹਿਣ ਲੱਗੇ ਇੱਦਾਂ ਦਾ ਕੋਈ ਸੂਰਮਾ ਹੋਵੇ ਤਾਂ ਉਹਨੂੰ ਇਹ ਦਸਤਾਰ ਤੇ ਖਿਲਤ ਦੇ ਦੇਵੇ ਸਮੁੱਚਾ ਪੰਥ।
ਦਈ ਨਗਦੀ ਪੀ ਖਰਚੇ ਤਾਈ।
1 ਲੱਖ ਰੁਪਈਆ ਇਤਿਹਾਸਕਾਰ ਲਿਖਦੇ ਹੈ ਕਿ 1 ਲੱਖ ਰੁਪਈਆ ਨਾਲ ਨਗਦ ਜਿਹੜਾ ਸੀ ਉਹ ਸੂਬੇ ਲਾਹੌਰ ਨੇ ਦਿੱਤਾ।
ਸੁਬੇਗ ਸਿੰਘ ਤੁਰਿਓ ਜੁਗਤ ਬਣਾਈ।
ਭਾਈ ਸੁਬੇਗ ਸਿੰਘ ਜੀ ਜੰਬਰ ਜੁਗਤ ਬਣਾ ਕੇ ਸਾਰੀ ਖਿਲਤ ਲੈ ਕੇ, ਮਾਇਆ ਲੈ ਕੇ, ਨਵਾਬੀ ਦੀ ਪੱਗ ਲੈ ਕੇ, ਜਗੀਰ ਲੈ ਕੇ, ਸਭ ਕੁਝ ਲੈ ਕੇ ਚੱਲ ਪਏ ਬੜੀ ਜੁਗਤੀ ਨਾਲ।
ਜੈ ਡੇਰੋ ਥੋ ਖਾਲਸੇ ਲਾਇਓ।
ਖਾਲਸੇ ਪੰਥ ਦਾ ਡੇਰਾ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚਾ ਪੰਥ ਪੜਾ ਕਰਕੇ ਬੈਠਾ ਸੀ।
ਵਜੇ ਨਗਾਰੇ ਨਿਸ਼ਾਨ ਚੁਲਾਇਓ।
ਨਗਾਰੇ ਵੱਜ ਰਹੇ ਨੇ ਖਾਲਸੇ ਦੇ, ਨਿਸ਼ਾਨ ਸਾਹਿਬ ਝੂਲ ਰਹੇ ਨੇ।
ਜਾ ਪਹੁੰਚਿਓ ਵੈ ਸਿੰਘ ਸੁਜਾਨ।
ਭਾਈ ਸੁਬੇਗ ਸਿੰਘ ਜੀ ਜੋ ਬੜੇ ਸਿਆਣੇ ਸਿੰਘ ਸੀ, ਦੂਰ ਅੰਦੇਸ਼ੀ ਸਿੰਘ ਸੀ, ਪੰਥ ਵਿੱਚ ਇਹਨਾਂ ਦਾ ਬੜਾ ਸਤਿਕਾਰ ਸੀ ਭਾਈ ਸੁਬੇਗ ਸਿੰਘ ਜੀ ਦਾ। ਇਹ ਜਾ ਪਹੁੰਚੇ ਖਾਲਸੇ ਦੇ ਦਰਬਾਰ ਵਿੱਚ।
ਆਗੇ ਲੱਗਿਓ ਤੇ ਖਾਲਸੇ ਦੀਵਾਨ।
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦਾ ਦੀਵਾਨ ਸਜਿਆ ਹੋਇਆ।
ਪੜੇ ਸ਼ਬਦ ਉਹ ਵਜੇ ਰਬਾਬ।
ਉੱਥੇ ਰਬਾਬ ਵੱਜ ਰਹੀ ਹੈ ਤੇ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਨੇ।
ਕੋ ਘੋੜੋ ਕੋ ਮਾਲਿਸ਼ ਕਰੇ।
ਕੋਈ ਘੋੜਿਆਂ ਨੂੰ ਮਾਲਿਸ਼ ਕਰ ਰਿਹਾ, ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਨੇੜੇ ਤੇੜੇ ਸਾਰੀਆਂ ਖੁੱਲੀਆਂ ਥਾਵਾਂ ਸਨ ਤੇ ਘੋੜੇ ਨੇੜੇ ਤੇੜੇ ਹੀ ਬੰਨੇ ਹੁੰਦੇ ਸੀ, ਬੇਰੀਆਂ ਦੇ ਝੁੰਡ, ਦਰਖਤ ਵਗੈਰਾ ਸਨ ਸਾਰੇ, ਤੇ ਕਈ ਸਿੰਘ ਘੋੜਿਆਂ ਦੀਆਂ ਮਾਲਿਸ਼ਾਂ ਕਰ ਰਹੇ ਨੇ, ਕੋਈ ਦੇਗਾਂ ਤਿਆਰ ਕਰ ਰਿਹਾ।
ਕੋ ਸ਼ਸਤਰ ਮਾਂਝ ਉੱਜਲ ਕਰ ਤਰੇ।
ਕਈ ਆਪਣੇ ਸ਼ਸਤਰ ਮਾਂਝ ਰਹੇ ਨੇ ਤੇ ਸ਼ਸਤਰਾਂ ਨੂੰ ਮਾਜ ਕੇ ਉਹਨਾਂ ਨੂੰ ਉੱਜਲ ਕਰ ਰਹੇ ਹਨ।
ਕੋ ਤੀਰ ਕੋ ਬੰਦੂਕ ਚਲਾਵੇ।
ਕਈ ਸਿੰਘ ਸ਼ਸਤਰ ਦਾ ਅਭਿਆਸ ਕਰਦੇ ਨੇ, ਕੋਈ ਤੀਰ ਚਲਾਉਣ ਦਾ ਅਭਿਆਸ ਕਰ ਰਿਹਾ, ਕਿਤੇ ਕੋਈ ਬੰਦੂਕ ਚਲਾਉਣ ਦਾ ਅਭਿਆਸ ਕਰ ਰਿਹਾ। ਇੱਦਾਂ ਸੀ ਖਾਲਸੇ ਦਾ ਦਰਬਾਰ, ਵੇਖੋ ਕਿੱਡਾ ਸੋਹਣਾ ਨਕਸ਼ਾ ਬੰਨ ਰਹੇ ਨੇ ਖਾਲਸੇ ਦਾ। ਕੋਈ ਘੋੜਿਆਂ ਨੂੰ ਮਾਲਿਸ਼ ਕਰ ਰਿਹਾ, ਕੋਈ ਘੋੜਿਆਂ ਦੇ ਅੱਗੇ ਘਾਹ ਪੱਠਾ ਪਾ ਰਿਹਾ, ਕੋਈ ਸ਼ਸਤਰ ਮਾਜ ਰਿਹਾ। ਇਸੇ ਤਰ੍ਹਾਂ ਕਹਿੰਦੇ ਕੋਈ ਬੰਦੂਕ ਚਲਾ ਕੇ ਬੰਦੂਕ ਦਾ ਅਭਿਆਸ ਕਰ ਰਹੇ ਨੇ, ਕੋਈ ਤੀਰ ਚਲਾ ਕੇ ਤੀਰ ਦਾ ਅਭਿਆਸ ਕਰ ਰਹੇ ਨੇ।
ਕੋ ਉਂਗਲ ਪਰ ਚੱਕਰ ਘੁਮਾਵੇ।
ਕਈ ਸਿੰਘ ਚੱਕਰ ਚਲਾਉਣਾ ਉਂਗਲ ਤੇ ਰੱਖ ਕੇ ਤੇ ਉਂਗਲ ਦੇ ਉੱਤੇ ਧਰ ਕੇ ਚੱਕਰ ਚਲਾਉਣ ਦੀ ਵਿੱਦਿਆ। ਇਹ ਚੱਕਰ ਖਾਲਸਾ ਜੀ ਇਹੋ ਜੀ ਇਹ ਸ਼ਸਤਰ ਇਹੋ ਇਹਨੂੰ ਅਸਤਰ ਕਹਿੰਦੇ ਆ। ਜਿਹਨੂੰ ਚਲਾਉਣਾ ਆ ਜਾਵੇ ਤੇ ਹਾਥੀ ਦੇ ਢਿੱਡ ਨੂੰ ਵੀ ਚੀਰ ਕੇ ਪਾਰ ਨਿਕਲ ਜਾਂਦਾ, ਇੰਨਾ ਤਿੱਖਾ ਹੁੰਦਾ ਹੈ। ਆਮ ਕਰਕੇ ਤਾਂ ਇਹ ਦਰਸ਼ਨੀ ਸ਼ਸਤਰ ਹੁੰਦੇ ਨੇ, ਪਰ ਜੇ ਇਹਨੂੰ ਅਸਤਰ ਦੇ ਵਜੋਂ ਚਲਾਇਆ ਜਾਵੇ ਤੇ ਬਾਹਰੋਂ ਇਹਦਾ ਜਿਹੜਾ ਮੂੰਹ ਹੈ, ਬਾਹਰਲਾ ਪਾਸਾ, ਉਹ ਬੜਾ ਤਿੱਖਾ ਕੀਤਾ ਜਾਂਦਾ ਧਾਰ ਲਾ ਕੇ, ਤੇ ਫਿਰ ਇਹਨੂੰ ਬੜੇ ਤਰੀਕੇ ਦੇ ਨਾਲ ਚਲਾਇਆ ਜਾਂਦਾ। ਸ਼ਸਤਰ ਵਿੱਦਿਆ ਦੇ ਅਭਿਆਸੀ ਚਲਾਉਂਦੇ ਹੈ। ਕਹਿੰਦੇ ਕਈ ਸਿੰਘ ਉਂਗਲ ਤੇ ਚਾੜ ਕੇ ਚੱਕਰ ਚਲਾਉਣ ਦੀ ਵਿੱਦਿਆ ਸਿੱਖ ਰਹੇ ਨੇ, ਅਭਿਆਸ ਕਰ ਰਹੇ ਨੇ।
ਦੋਹਰਾ ਕੋ ਸਿੰਘਨ ਚਾਪੀ ਕਰੇ ਕੋ ਚੋਰ ਚਲਾਏ।
ਖੁੱਲੇ ਆਸਮਾਨ ਥੱਲੇ ਡੇਰਾ ਹੁੰਦਾ ਸੀ ਖਾਲਸੇ ਦਾ, ਤੇ ਕਈ ਸਿੰਘ ਇੱਕ ਦੂਜੇ ਸਿੰਘਾਂ ਦੀ ਨਾ ਮੁੱਠੀ ਚਾਪੀ ਕਰ ਰਹੇ। ਦੀਵਾਨ ਵੱਖਰਾ ਲੱਗਿਆ, ਉੱਧਰ ਕੀਰਤਨ ਵੀ ਹੋ ਰਿਹਾ, ਤੇ ਸਿੰਘ ਵੀ ਚਾਰੇ ਪਾਸੇ ਫੈਲੇ ਨੇ, ਆਪੋ ਆਪਣੇ ਕਾਰਾਂ ਵਿਹਾਰਾਂ 'ਚ ਲੱਗੇ ਹੈ। ਕਈ ਸਿੰਘ ਇੱਕ ਦੂਜੇ ਸਿੰਘਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦੇ, ਮਾਲਿਸ਼ਾਂ ਕਰਦੇ ਨੇ।
ਕੋ ਪਾਣੀ ਲਿਆਵੇਂ ਦੂਰ ਤੇ ਬੈਠ ਇਸ਼ਨਾਨ ਕਰਾਏ।
ਕਈ ਸਿੰਘ ਪੱਖਾ ਝੱਲਣ ਦੀ ਸੇਵਾ ਕਰ ਰਹੇ ਨੇ, ਉਹਨਾਂ ਵਿੱਚੋਂ ਕਈ ਸਿੰਘ ਪਾਣੀ ਢੋਣ ਦੀ ਸੇਵਾ ਕਰਕੇ ਸਿੰਘਾਂ ਨੂੰ ਉਹਨਾਂ ਦੇ ਆਸਣਾਂ ਦੇ ਉੱਤੇ ਇਸ਼ਨਾਨ ਕਰਾਉਂਦੇ, ਇਸ਼ਨਾਨ ਕਰਾਉਣ ਦੀ ਸੇਵਾ ਕਰ ਰਹੇ ਨੇ।
ਚੋਪਈ ਕਈ ਸਿੰਘ ਖੜ ਦਾਤਨ ਕਰਾਏ।
ਕਹਿੰਦੇ ਕਈ ਸਿੰਘ ਦਾਤਨ ਕਰ ਰਹੇ ਨੇ, ਮੌਕਾ ਮਿਲਿਆ, ਕਹਿੰਦੇ ਖੁੱਲਾ ਵਿਹਲਾ ਟਾਈਮ ਹੈ। ਕਈ ਸਿੰਘ ਸਰੀਰ ਦੀ ਸਫਾਈ ਕਰ ਰਹੇ ਨੇ, ਕੋਈ ਦਾਤਣ ਵੀ ਕਰ ਰਹੇ ਨੇ।
ਕਈ ਸਿੰਘ ਖੜ ਕੱਚ ਬਣਾਏ।
ਕਈ ਸਿੰਘ ਇਸ਼ਨਾਨ ਪਾਨ ਕਰਕੇ ਤੇ ਬਸਤਰ ਬਦਲ ਰਹੇ ਨੇ।
ਕਿਸੇ ਸ਼ਰੀਕੋ ਕਰੇ ਕੋ ਨਾਏ।
ਕਹਿੰਦੇ ਤਕਰੀਬਨ 10 ਤੋਂ 12 ਹਜ਼ਾਰ ਦੇ ਨੇੜੇ ਤੇੜੇ ਸਿੰਘਾਂ ਦੀ ਗਿਣਤੀ ਸੀ, ਪਰ ਕੋਈ ਇੱਕ ਸਿੰਘ ਦੂਜੇ ਸਿੰਘ ਨਾਲ ਸ਼ਰੀਕਾ ਨਹੀਂ ਸੀ ਕਰਦਾ। ਸਭ ਦਾ ਬੜਾ ਪਿਆਰ ਆਪਸ ਵਿੱਚ, ਬੜਾ ਪ੍ਰੇਮ। ਜੇ 12 ਹਜ਼ਾਰ ਸਿੰਘਾਂ ਵਿੱਚੋਂ ਕਿਸੇ ਇੱਕ ਸਿੰਘ ਦੇ ਪੈਰ 'ਚ ਵੀ ਕਿੰਡਾ ਕੰਡਾ ਚੁੱਭ ਜਾਣਾ ਨਾ, ਤੇ ਬਾਕੀਆਂ ਦੇ ਮੂੰਹੋਂ ਵੀ ਸੀ ਨਿਕਲਦੀ ਸੀ ਵੀ ਸਾਡੇ ਫਲਾਣੇ ਭਰਾ ਨੂੰ ਤਕਲੀਫ ਆਈ ਹੈ। ਇੰਨਾ ਪਿਆਰ, ਕੋਈ ਸਿੰਘ ਕਿਸੇ ਸਿੰਘ ਨਾਲ ਸ਼ਰੀਕਾ ਨਹੀਂ ਸੀ ਕਰਦਾ।
ਦੌੜ ਦੌੜ ਸਿੰਘ ਟਹਿਲ ਕਮਾਏ।
ਭੱਜ ਭੱਜ ਕੇ ਸਿੰਘ ਟਹਿਲ ਕਰਦੇ ਇੱਕ ਦੂਜੇ ਦੀ, ਇਹ ਨਹੀਂ ਵੀ ਜਥੇਦਾਰੀ ਕਰਦੇ ਸੀ, ਉਹ ਤੂੰ ਕਰ ਸੇਵਾ, ਉਹ ਤੂੰ ਕਰ, ਇੱਦਾਂ ਨਹੀਂ ਕਹਿਣ ਦੀ ਬਜਾਏ ਆਪ ਕਰਨ 'ਚ ਯਕੀਨ ਕਰਦੇ ਸੀ। ਸਾਰੇ ਭੱਜ ਭੱਜ ਕੇ ਸੇਵਾ ਕਰ ਰਹੇ ਨੇ। ਹੁਣ ਤਾਂ 10 ਸਿੰਘ ਇਕੱਠੇ ਹੋ ਜਾਣ ਤਾਂ ਇਕੱਠੇ ਨਹੀਂ ਹੁੰਦੇ, ਉਹੀ ਆਪਸ ਵਿੱਚ ਇੱਕ ਦੂਜੇ ਦੀਆਂ ਗੱਲਾਂ ਕੱਟੀ ਜਾਂਦੇ ਆ, ਲੜੀ ਭੜੀ ਜਾਂਦੇ ਆ। ਇੱਥੇ 12 ਹਜ਼ਾਰ ਖਾਲਸਾ ਇਕੱਠਾ ਸੀ, ਮਜਾਲ ਹੈ ਇੱਕ ਸਿੰਘ ਕਿਸੇ ਦੂਜੇ ਸਿੰਘ ਦੀ ਗੱਲ ਕੱਟ ਜੇ? ਜੇ ਇੱਕ ਗੱਲ ਕਹਿੰਦਾ ਤੇ ਦੂਜੇ 7 ਬਚਨ ਕਰਦੇ, ਕਿਸੇ ਨਾਲ ਸ਼ਰੀਕਾ ਨਹੀਂ ਸੀ। ਤੇ ਸਾਰੇ ਸਿੰਘ ਭੱਜ ਭੱਜ ਕੇ ਸੇਵਾ ਕਰਦੇ ਨੇ ਇੱਕ ਦੂਜੇ ਦੀ। ਹਾਂਜੀ,
ਦੇਖ ਸੁਬੇਗ ਸਿੰਘ ਛੱਡ ਦਿਓ ਘੋੜੇ।
ਸੁਬੇਗ ਸਿੰਘ ਨੇ ਵੇਖਿਆ ਦੂਰੋਂ ਖਾਲਸੇ ਦਾ ਡੇਰਾ ਲੱਗਾ, ਉਹਨੇ ਪਹਿਲਾਂ ਆਪਣਾ ਘੋੜਾ ਛੱਡਿਆ ਖਾਲਸੇ ਦੇ ਸਤਿਕਾਰ ਵਜੋਂ, ਘੋੜੇ ਤੇ ਚੜਿਆ ਚੜਾਇਆ ਨਹੀਂ ਆਇਆ ਪੰਥ ਦੇ ਕੋਲ, ਵੀ ਇਹ ਗੁਰੂ ਕਾ ਪੰਥ ਹੈ। ਜਿਸ ਪੰਥ ਨੂੰ ਵੇਖ ਕੇ ਬਾਜਾਂ ਵਾਲੇ ਸਾਹਿਬ ਨੇ ਕਿਹਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਹ ਗੁਰੂ ਸਾਹਿਬ ਦਾ ਰੂਪ ਹੈ। ਤੋ ਭਾਈ ਸੁਬੇਗ ਸਿੰਘ ਜੀ ਘੋੜੇ ਤੋਂ ਥੱਲੇ ਲੱਥ ਕੇ ਆਏ ਨੇ।
ਕੁਨ ਸਹਿ ਕਰ ਕਰ ਹੱਥ ਦੋਏ ਜੋੜੇ।
ਤੇ ਜਦੋਂ ਆਉਂਦੇ ਆ ਝੁੱਕ ਝੁੱਕ ਕੇ ਮੱਥਾ ਟੇਕਦੇ ਆਉਂਦੇ, ਸੱਜੇ ਖੱਬੇ ਸਿੰਘਾਂ ਦੇ ਡੇਰੇ ਸੀ ਨਾ, ਖੁੱਲੇ ਥਾਂ ਤੇ ਡੇਰਾ ਸੀ ਸਿੰਘਾਂ ਦਾ, ਕੋਈ ਕਿਤੇ ਡੇਰਾ ਕਰਕੇ ਬੈਠਾ, ਕੋਈ ਕਿਤੇ ਘੋੜਾ ਬੰਨ ਕੇ ਬੈਠਾ। ਤੇ ਸਾਰੇ ਸਿੰਘਾਂ ਨੂੰ ਭਾਈ ਸੁਬੇਗ ਸਿੰਘ ਜੀ ਹੱਥ ਜੋੜਦੇ, ਨਾਲੇ ਫਤਿਹ ਗਜਾਉਂਦੇ ਆਉਂਦੇ ਨੇ।
ਵਾਹਿਗੁਰੂ ਜੀ ਕੀ ਫਤਿਹ ਬੁਲਾਈ।
ਸੀਸ ਝੁਕਾਉਂਦੇ ਨੇ ਤੇ ਨਾਲ ਸਾਰੇ ਸਿੰਘਾਂ ਨੂੰ ਫਤਿਹ ਗਜਾਉਂਦੇ ਹਨ।
ਅਕਾਲ ਅਕਾਲ ਕਹਿ ਉੱਚੇ ਸੁਣਾਈ।
ਤੇ ਸਿੰਘਾਂ ਦਾ ਵਰਤਾਰਾ ਇੱਦਾਂ ਦਾ ਹੁੰਦਾ ਹੈ, ਜਦੋਂ ਦੂਰ ਦੂਰ ਸਿੰਘ ਬੈਠੇ ਹੁੰਦੇ ਹੈ ਤੇ ਕਿਸੇ ਦੂਜੇ ਸਿੰਘ ਨੂੰ ਜਾਣ ਪਛਾਣ ਵਾਲੇ ਨੂੰ ਵੇਖ ਲੈਣ ਤੇ ਚਾਅ ਨਾਲ ਨਾ, ਆਮ ਕਰਕੇ ਨਿਹੰਗਾਂ ਸਿੰਘਾਂ ਦੇ ਵਿੱਚ ਤੁਸੀਂ ਇਹ ਮਰਿਆਦਾ ਵੇਖੋਗੇ, ਉਹਨਾਂ ਵਿੱਚ ਵੱਧ ਹੈ। ਉਹ ਜਦੋਂ ਕਿਸੇ ਸਿੰਘ ਨੂੰ ਦੂਰੋਂ ਤੱਕ ਲੈਣ ਤੇ ਉਹਨਾਂ ਨੂੰ ਸ਼ੌਂਕ ਚੜ੍ਹ ਜਾਂਦਾ ਵੀ ਫਲਾਣਾ ਸਿੰਘ ਆਉਂਦਾ, ਤੇ ਉਹ ਪਤਾ ਆਪਣੀ ਖੁਸ਼ੀ ਕਿਵੇਂ ਪ੍ਰਗਟ ਕਰਦੇ ਆ। ਖੁਸ਼ੀ ਪ੍ਰਗਟ ਕਰਦਿਆਂ ਕਹਿੰਦੇ ਅਕਾਲ, ਉਹ ਜਿਹੜਾ ਅਗਲਾ ਸੁਣਦਾ ਉਹ ਵੀ ਫਿਰ ਜਵਾਬ ਦਿੰਦਾ ਉੱਦਾਂ ਹੀ, ਅਕਾਲ ਸਤਿ ਸ੍ਰੀ ਅਕਾਲ। ਇੱਦਾਂ ਅਕਾਲ ਅਕਾਲ ਹੀ ਸਾਰੇ ਸਿੰਘ ਕਰਦੇ ਆ। ਤਾਂ ਹੀ ਗਿਆਨੀ ਗਿਆਨ ਸਿੰਘ ਨੇ ਲਿਖਿਆ ਵੀ ਅਕਾਲ ਕਹਿੰਦੇ ਸੇ ਭਏ ਹੈ ਅਕਾਲੀਏ, ਅਕਾਲ ਅਕਾਲ ਕਹਿਣ ਕਰਕੇ ਇਹਨਾਂ ਨੂੰ ਅਕਾਲੀ ਪੰਥ ਕਿਹਾ ਜਾਂਦਾ, ਇਹ ਅਕਾਲ ਦਾ ਪੰਥ ਹੈ।
ਦੋਹਰਾ ਅੱਗਿਓ ਖਾਲਸੇ ਆਵਾਜ਼ ਸੁਣ ਧਰਿਓ ਸੀਸ ਪਰ ਹਾਥ।
ਜਦੋਂ ਭਾਈ ਸੁਬੇਗ ਸਿੰਘ ਜੀ ਅਕਾਲ ਕਹਿੰਦੇ, ਅੱਗੋਂ ਖਾਲਸਾ ਵੀ ਪੂਰਾ ਜਵਾਬ ਦਿੰਦਾ जवाब दे के ना इदा सिर दे उत्तों दी हाथ, क्योंकि थोड़े जे दूर दूर भी बैठे सी सिंह, ते वो दूरों सिर दे उत्ते हाथ रख के ना इदा जोड़ के हाथ, ते अगों फतेह गजाउंदे ने, नाले अकाल दा जवाब दिंदे हन।
तत खालसे रीत जो सिंह करे उस पांत,
तत खालसे दी रीत है, जदों सिंघां नूं फतेह गजाओ अगला सिंह सिर दे उत्ते हाथ धर के, जे दूर होवे ना दूरों गज के फतेह गजाई जावे, ते वो अपनी फतेह दा जवाब दूरों हाथ जोड़ के सिर दे उपरले उत्तों बावां उतां नूं चक के ना एदां वो फतेह दा जवाब दिंदे हन।
चौपाई जिम सुबेग सिंह टिग चुक आवे,
भाई सुबेग सिंह जी सिंघां दे कोलों चुक के मत्था टेक दे आउंदे ने,
करे कुनस ओ सीस चुकावे,
सारे सिंघां नूं नाले हाथ जोड़ के फतेह गजाउंदे नाले सीस चुकाउंदे भाई सुबेग सिंह जी।
देख खालसा होए परसन,
खालसा बड़ा परसन हुंदा वी सुबेग सिंह नूं महाराज जी ने वड्याई दित्ती, लाहौर दरबार विच वी इहदा सत्कार है, पर पंथ अगे कितनी विनिम्रता है, खालसे पंथ अगे किवें विनिमर होके आउंदे आ, इस करके पंथ दी बड़ी खुशी हुंदी भाई सुबेग सिंह ते।
कहे खालसा अग्यों तन,
अगों खालसा भी कहिंदा सुबेग सिंह तू तन है, तू तन है, तेनू सतगुरु दसवें पातशाह वडियाईयां दित्तियां, तू वडियाई प्राप्त करके भी अपने हिरदे दी गरीबी नहीं छड्डी।
टुक टिग सो रहे खलोए,
चलदे चलदे कुछ सिंघां दे कोल खलो के उहनां दा हाल चाल पुछदे जांदे ने, तो चलदे चलदे जिथे महाराज जी दा अकाल तख्त साहब ते पंथ दा दीवान सजिया उथे नेड़े आ गए।
लाए तनखा अब बख्शीए मोए,
मर्यादा है दलां पंथां विच, हुण भी इह मर्यादा है कि जदों दल पंथ विच रहण वाले सिंघ किते घर बार चले जाण, जदों दोबारा दल पंथ विच आउंदे ने ते उहनां दी अरदास हुंदी है, अरदास हुंदी ते उहनां नूं विवेक लाया जांदा है, तनखाह लाई जांदी है वी घर गया परिवार विच गया, कई वारी ढिल मठ हुंदी है ते उत्थे फिर उहदी अरदास करके फिर उहनूं दल पंथ च शामिल कीता जांदा है। दलां पंथां दी हुण तक भी मर्यादा उसे समय तों पुरातन समय तों चलदी आ रही है। सुबेग सिंह तुरकां विच रहिंदा सी, उहनां दे नाल मेल वरतण सी, सुबेग सिंह ने पहला हाथ जोड़े आख्या खालसा जी दीवान विच आवांगा, पहला मेरा अरदासा सोधो, विवेक लाओ मैनू ता जो मैं पंथ विच शामिल हो जावां। तो मेरी हाजरी दी अरदास, इहनू हाजरी दी अरदास भी कहिंदे आ, कि पंथ विच आ के जिथे लोह लंगर तपदा है लंगर दे कोल आ के अरदास हुंदी, हुण भी इह मर्यादा है। कोई विवेकी सिंह होवे उह जे किते बाहर जावे उहदी भी अरदास हुंदी है। ਇਹ ਪੁਰਾਤਨ ਪੰਥ ਦੀਆਂ ਮਰਿਆਦਾਵਾਂ ਹਨ, ਬਹੁਤੀਆਂ ਮਰਿਆਦਾਵਾਂ ਦਾ ਸਾਨੂੰ ਬੋਧ ਨਹੀਂ, ਜਦੋਂ ਜਥੇਬੰਦੀਆਂ ਵਿੱਚ ਸੰਪਰਦਾਵਾਂ ਵਿੱਚ ਵਿਚਰਦੇ ਹਾਂ ਤਾਂ ਉੱਥੇ ਜਾ ਕੇ ਫਿਰ ਉਹਨਾਂ ਜਥੇਬੰਦੀਆਂ ਦੀ ਇਹ ਮਰਿਆਦਾ ਸਮਝ ਆਉਂਦੀ ਜਿਹੜੀ ਇਹ ਗ੍ਰੰਥਾਂ 'ਚ ਲਿਖੀ ਹੋਈ ਹੈ। ਭਾਈ ਸੁਬੇਗ ਸਿੰਘ ਜੀ ਆਏ, ਇਹਨਾਂ ਨੇ ਪਹਿਲਾਂ ਅਰਦਾਸ ਕਰਕੇ ਖਾਲਸੇ ਕੋਲੋਂ ਤਨਖਾਹ ਲਵਾਈ।
ਹੈ ਖਾਲਸੋ ਸਭ ਬਖਸ਼ਣ ਯੋਗ,
ਆਖਿਆ ਖਾਲਸਾ ਜੀ ਢਿੱਲਾਂ ਮੱਠਾਂ ਹੋ ਜਾਂਦੀਆਂ ਨੇ, ਤੁਰਕਾਂ ਵਿੱਚ ਵੀ ਰਹਿੰਦੇ ਆ, ਖਾਲਸਾ ਬਖਸ਼ਣ ਯੋਗ ਹੈ, ਮੈਨੂੰ ਬਖਸ਼ ਲਿਓ।
ਹਮ ਤਨਖਾਈ ਘਰ ਬਾਰੀ ਲੋਗ,
ਅਸੀਂ ਘਰ ਬਾਰੀ ਲੋਕ ਹਾਂ ਤੇ ਸਾਨੂੰ ਤਨਖਾਹ ਲਾ ਕੇ ਸ਼ੁੱਧ ਕਰ ਲਵੋ।
ਹੋਏ ਪ੍ਰਸੰਨ ਬਚ ਖਾਲਸੇ ਕੀਓ,
ਤੇ ਖਾਲਸੇ ਨੇ ਪ੍ਰਸੰਨ ਹੋ ਕੇ ਬਚਨ ਕੀਤਾ, ਸੁਬੇਗ ਸਿੰਘ ਨੂੰ ਪੰਜ ਦਾਤਣਾਂ ਦੀ ਸੇਵਾ ਲਾਓ, ਵੀ ਇਹ ਪੰਜ ਦਾਤਣਾਂ ਵੱਢ ਕੇ ਲਿਆਵੇ ਤੇ ਪੰਥ ਦੇ ਕੋਲ ਭੇਟ ਕਰੇ, ਇਹ ਤਨਖਾਹ ਹੁੰਦੀ ਸੀ। ਇਹ ਨਹੀਂ ਸੀ ਵੀ ਅਗਲੇ ਨੂੰ ਫਾਹੇ ਟੰਗ ਦੇਣਾ। ਅੱਜ ਕੱਲ੍ਹ ਤਾਂ ਕਹਿੰਦੇ ਆ ਨਾ ਜੀ ਵੇਖੋ ਜੀ ਇਹ ਕੋਈ ਤਨਖਾਹ ਹੈ ਜੀ, ਇਹ ਤਾਂ ਸੇਵਾ ਹੈ, ਹੁਣ ਫਾਹੇ ਥੋੜ੍ਹੀ ਟੰਗਣਾ ਉਹਨੂੰ, ਸੇਵਾ ਹੀ ਲਾਈ ਜਾਂਦੀ ਹੈ ਉਹਨੂੰ ਕਿਸੇ ਨਾ ਕਿਸੇ ਪ੍ਰਕਾਰ ਦੀ, ਵੀ ਜੋੜੇ ਝਾੜਨ ਦੀ ਸੇਵਾ, ਇੱਦਾਂ ਹੀ ਤਨਖਾਹ ਇਹੀ ਹੁੰਦੀ ਹੈ ਨਾ। ਸੁਬੇਗ ਸਿੰਘ ਨੂੰ ਪੰਜ ਦਾਤਣਾਂ ਦੀ ਸੇਵਾ ਲਾਈ, ਕਹਿੰਦੇ ਸੁਬੇਗ ਸਿਆ ਪੰਜ ਦਾਤਣਾਂ ਸੇਵਾ ਕਰ, ਖਾਲਸੇ ਦੇ ਚਰਨਾਂ 'ਚ ਹਾਜ਼ਰ ਕਰ। ਉਦੋਂ ਸਿੰਘ ਸ਼ਾਮ ਦੇ ਵੇਲੇ ਦਾਤਣਾ ਵੱਢ ਕੇ ਲਿਆਉਂਦੇ ਹੁੰਦੇ ਸੀ ਤੇ ਸਾਰੇ ਸਿੰਘਾਂ ਦੇ ਆਸਣਾਂ ਦੇ ਉੱਤੇ ਦਾਤਣ ਰੱਖਦੇ ਨੇ, ਅੱਜ ਵਾਂਗੂ ਕੋਲਗੇਟਾਂ ਪੇਸਟਾਂ ਨਹੀਂ ਸਨ ਹੁੰਦੀਆਂ, ਦਾਤਣ ਹੀ ਕਰਦੇ ਸਨ। ਉਹ ਸਾਰਿਆਂ ਦੇ ਸਰਾਣੇ ਇੱਕ ਇੱਕ ਦਾਤਣ, ਕਈ ਸਿੰਘ ਸੇਵਾਵਾਂ ਨਿਭਾਉਂਦੇ ਸੀ, ਉਹ ਦਾਤਣ ਉਹਨਾਂ ਨੇ ਰੱਖ ਦੇਣੀ, ਸਵੇਰੇ ਉੱਠਦਿਆਂ ਸਿੰਘਾਂ ਨੇ ਦਾਤਣ ਕੁਰਲਾ ਕਰਨਾ। ਅਤੇ ਸੁਬੇਗ ਸਿੰਘ ਦੀ ਸੇਵਾ ਲਾਈ ਕੀ ਪੰਜ ਦਾਤਣਾਂ ਦੀ,
ਕੋਈ ਇਹ ਉਹ ਨਹੀਂ ਸੀ, ਇਹ ਪਿਆਰ ਵਾਲੀ ਖੇਡ ਹੈ ਵੀ ਪੰਥ ਪ੍ਰਤੀ ਉਹਨਾਂ ਦਾ ਸਤਿਕਾਰ ਸੀ। ਇਹ ਨਹੀਂ ਕਿ ਸੁਬੇਗ ਸਿੰਘ ਨੇ ਕੋਈ ਕੁਰੈਤ ਕੀਤੀ ਹੈ, ਇਹ ਪ੍ਰੇਮ ਸੀ ਪੰਥ ਦੇ ਚਰਨਾਂ ਵਿੱਚ ਆ ਕੇ ਆਪਣੀ ਹਾਜ਼ਰੀ ਲਵਾਉਣੀ, ਆਪਣੇ ਪੰਥ ਪ੍ਰਤੀ ਆਪਣਾ ਸਤਿਕਾਰ ਅਕੀਦਾ ਭੇਟ ਕਰਨਾ ਕਿ ਮੈਂ ਪੰਥ ਨੂੰ ਗੁਰੂ ਰੂਪ ਕਰਕੇ ਜਾਣਦਾ। ਇਹ ਭਾਵਨਾ ਉਹਨਾਂ ਨੇ ਪ੍ਰਗਟ ਕੀਤੀ।
ਲਾਏ ਤਨਖਾਹ ਬਖਸ਼ਣ ਕਹਿ ਦਿਓ,
ਔਰ ਕਹਿੰਦੇ ਬਖਸ਼ ਦਿੱਤਾ ਤਨਖਾਹ ਲਾ ਕੇ।
ਖਾਲਸੇ ਹੁਕਮ ਕੀਏ ਪੰਜ ਭੁਜੰਗਨ,
ਤਨਖਾਹ ਪੰਜ ਸਿੰਘਾਂ ਨੇ ਲਾਈ, ਪੰਜ ਭੁਜੰਗੀਆਂ ਨੂੰ ਹੁਕਮ ਕੀਤਾ ਵੀ ਤੁਸੀਂ ਲਾਓ ਤਨਖਾਹ ਕੀ ਲਾਉਣੀ ਹੈ।
ਤਨਖਾਹ ਮਨਾਏ ਬਖਸ਼ਿਓ ਪਲ ਰੰਗਨ,
ਉਹਨਾਂ ਪੰਜਾਂ ਨੇ ਆਖਿਆ ਵਾ ਭਾਈ ਸੁਬੇਗ ਸਿੰਘ ਜੀ ਸਾਨੂੰ ਪੰਜਾਂ ਨੂੰ ਪੰਜ ਦਾਤਣਾ ਲਿਆ ਕੇ ਹਾਜ਼ਰ ਕਰ ਦਿਓ, ਇਹੀ ਤੁਹਾਡੀ ਤਨਖਾਹ ਹੈ। ਕਹਿੰਦੇ ਉਹ ਸੇਵਾ ਉਹਨਾਂ ਨੇ ਝੱਟ ਕੀਤੀ, ਜਾ ਕੇ ਦਾਤਣਾ ਲਿਆਂਦੀਆਂ, ਪੰਜਾਂ ਸਿੰਘਾਂ ਨੂੰ ਭੇਟ ਕੀਤੀਆਂ।
ਸੁਬੇਗ ਸਿੰਘ ਤੋਂ ਪੰਥ ਬਹਾਇਓ,
ਔਰ ਭਾਈ ਸੁਬੇਗ ਸਿੰਘ ਜੀ ਨੂੰ ਪੰਥ ਦੇ ਵਿੱਚ ਸਾਰਿਆਂ ਨੇ ਆਪਣੇ ਬਰਾਬਰ ਵਿੱਚ ਕਾਰ ਬਿਠਾ ਲਿਆ, ਪੰਥ ਦੇ ਵਿੱਚ ਮਿਲਾ ਲਿਆ।
ਕਰ ਆਦਰ ਉਸ ਪ੍ਰਸ਼ਨ ਪੁਛਾਇਓ,
ਸਤਿਕਾਰ ਕੀਤਾ ਸੁਬੇਗ ਸਿੰਘ ਦਾ, ਜੀਓ ਆਇਆ ਭਾਈ ਸੁਬੇਗ ਸਿੰਘ ਜੀ, ਆਏ ਹੋ ਤੁਸੀਂ ਤੇ ਦੱਸੋ ਕਿਵੇਂ ਆਉਣੇ ਹੋਏ ਨੇ, ਲਾਹੌਰ ਦਰਬਾਰ ਵੱਲੋਂ ਆਏ ਜਾਪਦੇ ਹੋ, ਕੀ ਹੁਕਮ ਲੈ ਕੇ ਆਏ ਹੋ, ਯਾਨੀ ਕਿ ਕੀ ਸੇਵਾ ਲੈ ਕੇ ਆਏ ਹੋ।
ਸੁਬੇਗ ਸਿੰਘ ਤਵ ਸਭ ਗੱਲ ਕਹੀ,
ਭਾਈ ਸੁਬੇਗ ਸਿੰਘ ਨੇ ਹੱਥ ਜੋੜ ਕੇ ਸਾਰੀ ਬੇਨਤੀ ਕੀਤੀ।
ਲਿਆਇਓ ਹੁਤੋ ਧਰ ਮੋਹਰੇ ਦਈ,
ਜਿਹੜਾ ਲੱਖ ਰੁਪਈਆ ਲਿਆਂਦਾ ਸੀ ਉਹ ਖਾਲਸੇ ਦੇ ਅੱਗੇ ਰੱਖਿਆ, ਲਓ ਜੀ ਇਹ ਨਜ਼ਰਾਨਾ ਖਾਲਸੇ ਦਾ, ਤੁਰਕਾਂ ਨੇ ਭੇਜਿਆ, ਸੂਬੇ ਲਾਹੌਰ ਨੇ ਤੁਹਾਡੀ ਸ਼ਰਨ ਚ ਪੈ ਕੇ ਇਹ ਨਜ਼ਰਾਨਾ ਆਪ ਜੀ ਦੇ ਚਰਨਾਂ ਚ ਭੇਜਿਆ।
ਕਉ ਸਿੰਘ ਕਈ ਲੁੱਟ ਮਚਾਇਓ,
ਲਾਗੇ ਉਹ ਸੁਬੇਗ ਸਿੰਘ ਨੇ ਰੱਖ ਦਿੱਤਾ ਲੱਖ ਰੁਪਈਆ, ਲਾਗੇ ਕਈ ਸਿੰਘ ਕਹਿੰਦੇ ਤੁਰਕਾਂ ਦਾ ਨਜ਼ਰਾਨਾ ਤੇ ਅਸੀਂ ਲੁੱਟ ਕੇ ਲੈ ਕੇ ਲੈਂਦੇ ਹਾਂ, ਏਦਾਂ ਨਹੀਂ ਅਸੀਂ ਲੈਣਾ, ਤੁਰਕਾਂ ਕੋਲੋਂ ਤਾਂ ਅਸੀਂ ਖੋਹਣਾ ਹੁੰਦਾ, ਉਹ ਤਾਂ ਆਪ ਦੇਣ ਲੱਗ ਪਏ ਆ ਸਾਡੇ ਚਰਨਾਂ ਚ ਭੇਟ ਕਰਨ ਲੱਗ ਪਏ। ਇੱਕ ਦੋ ਜਿਹੜੇ ਤੇਜ਼ ਤਰਾਰ ਸਿੰਘ ਸੀ ਉਹ ਕਹਿੰਦੇ ਇੱਥੇ ਖਿਲਾਰ ਦਿਓ ਤੇ ਖਾਲਸਾ ਜੀ ਲੁੱਟੋ, ਵੀ ਤੁਰਕਾਂ ਦਾ ਖਜ਼ਾਨਾ, ਲੁੱਟ ਮੁੱਟ ਕਰਨੀ ਹੈ, ਯਾਨੀ ਕਿ ਲੁੱਟ ਮਾਰ ਕਰਕੇ ਸ਼ੇਰ ਪੰਜਾ ਕਰ, ਫਿਰ ਅਸੀਂ ਕਹਾਂਗੇ ਸਾਡਾ, ਜਦੋਂ ਖੋਹ ਕੇ ਲਵਾਂਗੇ ਫਿਰ ਅਸੀਂ ਆਪਣਾ ਸਮਝਾਂਗੇ। ਤੇ ਲਾਗੇ ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ ਤੁਹਾਡਾ ਹੀ ਹੈ, ਲੁੱਟ ਕੇ ਲੈਣਾ, ਤਾਂ ਜੇ ਨਹੀਂ ਲੈਣਾ ਤਾਂ ਵੀ ਉਹਨਾਂ ਨੇ ਡਰ ਕੇ ਹੀ ਭੇਜਿਆ ਤੁਹਾਡੇ ਚਰਨਾਂ 'ਚ, ਉਹ ਡਰ ਕੇ ਹੀ ਤੁਹਾਡੇ ਚਰਨਾਂ 'ਚ ਉਹਨਾਂ ਨੇ ਹਾਜ਼ਰ ਕੀਤਾ।
ਕਉ ਕਏ ਇਸ ਦੂਰ ਹਟਾਇਓ,
ਕੋਈ ਸਿੰਘ ਕਹਿੰਦੇ ਲੈ ਜਾਓ ਇਹ ਤੁਰਕਾਂ ਦਾ ਪੈਸਾ, ਅਸੀਂ ਨਹੀਂ ਲੈਣਾ, ਅਸੀਂ ਆਪੇ ਲੈ ਆਵਾਂਗੇ ਜਦੋਂ ਸਾਨੂੰ ਲੋੜ ਪਏਗੀ ਲਾਹੌਰ ਦਰਬਾਰ ਦੇ ਕੋਲੋਂ। ਕਈ ਸਿੰਘ, ਸਾਰੇ ਸਿੰਘਾਂ ਦੇ ਵੱਖੋ ਵੱਖਰੇ ਬਿਰਤੇ ਨੇ, ਕਈ ਕਹਿਣ ਜੀ ਲੁੱਟ ਲਓ, ਕਈ ਕਹਿੰਦੇ ਨਹੀਂ ਇਹ ਦੂਰ ਕਰ ਦਿਓ ਇਹ ਤੁਰਕਾਂ ਦੇ ਪੈਸੇ ਨੇ।
ਸੁਬੇਗ ਸਿੰਘ ਤਿੰਨ ਅੱਗਿਓਂ ਉਚਾਰੀ,
ਅੱਗੋਂ ਭਾਈ ਸੁਬੇਗ ਸਿੰਘ ਜੀ ਨੇ ਹੱਥ ਜੋੜੇ ਤੇ ਬੋਲੇ,
ਯੇ ਕਿਆ ਕਹੋ ਤੁਮ ਗੱਲ ਅਵਿਚਾਰੀ,
ਕਹਿੰਦੇ ਖਾਲਸਾ ਜੀ ਬਿਨਾਂ ਵਿਚਾਰ ਤੋਂ ਇਹ ਬਚਨ ਕਿਵੇਂ ਕਹਿੰਦੇ ਹੋ ਆਪ ਜੀ।
ਦੋਹਰਾ ਸੁਬੇਗ ਸਿੰਘ ਨੇ ਤਵ ਕਹਿਓ ਖਾਲਸੇ ਸੋ ਹੱਥ ਜੋੜ,
ਸੁਬੇਗ ਸਿੰਘ ਨੇ ਹੱਥ ਜੋੜ ਕੇ ਖਾਲਸੇ ਅੱਗੇ ਬੇਨਤੀ ਕੀਤੀ,
ਗਰੀਬਨ ਕੀ ਰੱਛਿਆ ਕਰੋ ਲਿਓ ਤੁਰਕਨ ਤੇ ਤੋੜ,
ਆਖਿਆ ਖਾਲਸਾ ਜੀ ਗਰੀਬਾਂ ਦੀ ਰੱਖਿਆ ਕਰੋ ਤੇ ਤੁਰਕਾਂ ਕੋਲੋਂ ਆਪਣੀਆਂ ਸ਼ਰਤਾਂ ਮਨਾਓ, ਕਿਉਂਕਿ ਆਮ ਲੋਕ ਪਿੰਡਾਂ ਵਿੱਚ ਤੰਗ ਹੋ ਰਹੇ ਨੇ, ਤੁਰਕ ਵੀ ਆ ਕੇ ਲੁੱਟ ਕੇ ਲੈ ਜਾਂਦੇ ਆ ਪਿੰਡਾਂ ਨੂੰ, ਬਹੁਤ ਸਾਰੀ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਤੇ ਖਾਲਸਾ ਜੀ ਤੁਰਕ ਆਪ ਤੁਹਾਡੀ ਸ਼ਰਨ ਆਏ ਨੇ, ਤੁਸੀਂ ਜਿਹੜੀ ਸ਼ਰਤ ਮਨਾਉਣੀ ਹੈ ਉਹਨਾਂ ਨੂੰ ਆਪਣੀ ਸ਼ਰਤ ਮਨਾਓ, ਇਹ ਨਹੀਂ ਵੀ ਉਹਨਾਂ ਦੀਆਂ ਸ਼ਰਤਾਂ ਤੁਸੀਂ ਮੰਨਣੀਆਂ ਨੇ, ਤੁਸੀਂ ਆਪਣੀਆਂ ਸ਼ਰਤਾਂ ਉਹਨਾਂ ਨੂੰ ਮਨਾਓ ਤੇ ਗਰੀਬਾਂ ਦੀ ਰੱਖਿਆ ਕਰੋ।
ਚੋਪਈ ਸੋ ਖਾਲਸੇ ਨੇ ਮੰਨ ਲਈ,
ਖਾਲਸੇ ਨੇ ਗੱਲ ਮੰਨ ਲਈ,
ਪਾਤਸ਼ਾਹੀ ਕੈ ਸਿਰ ਕੋੜ ਟਿਕਵਈ,
ਔਰ ਸੂਬੇਦਾਰੀ ਜਿਹੜੀ ਲਾਹੌਰ ਦੀ ਸੀ ਉਹਦੇ ਸਿਰ ਤੇ ਆਪਣਾ ਮਾਮਲਾ ਕਰ ਦਿੱਤਾ ਵੀ ਉਹ ਆਪਣੇ ਆਪ ਸਾਡੇ ਚਰਨਾਂ ਦੇ ਵਿੱਚ ਮਾਮਲਾ ਹਾਜ਼ਰ ਕਰ ਦਿਆ ਕਰਨ ਖਾਲਸੇ ਦੇ ਚਰਨਾਂ ਵਿੱਚ।
ਤੁਰਕਨ ਭੇਜਿਓ ਤੁਸੀਂ ਕਿਮ ਮੋੜੋ,
ਭਾਈ ਸੁਬੇਗ ਸਿੰਘ ਜੀ ਕਹਿੰਦੇ ਤੁਸੀਂ ਮੰਗਿਆ ਥੋੜੀ ਆ, ਤੁਰਕਾਂ ਨੇ ਆਪ ਤੁਹਾਡੇ ਕੋਲੋਂ ਭੈ ਭੀਤ ਹੋ ਕੇ ਹੱਥ ਜੋੜ ਕੇ ਤੁਹਾਡੇ ਨਜ਼ਰਾਨੇ ਵਜੋਂ ਇਹ ਸਭ ਕੁਝ ਭੇਜਿਆ, ਤੁਸੀਂ ਕਿਉਂ ਮੋੜਦੇ ਹੋ।
ਖਾਓ ਵਰਤੋ ਔਰ ਲੈਣ ਲੋੜੋ
ਇਹ ਖਾਓ ਵਰਤੋ ਸਗੋਂ ਉਹਨਾਂ ਨੂੰ ਕਹੋ ਹੋਰ ਸਾਡੇ ਚਰਨਾਂ ਚ ਹਾਜ਼ਰ ਕਰੋ
ਦੋਹਰਾ ਦਰਬ ਸੁਆਈ ਥੀ ਤੋ ਖਾਲਸੇ ਲਈ ਵਰਤਾਏ
ਮਾਇਆ ਆਈ ਉਹ ਸਾਰੇ ਜਿੰਨੀਆਂ ਮਿਸਲਾਂ ਸੀ ਸਿੰਘਾਂ ਦੀਆਂ ਜਥੇ ਸੀ ਸਾਰਿਆਂ ਵਿੱਚ ਉਹ ਬਰਾਬਰ ਵੰਡ ਦਿੱਤੀ ਹੁਣ ਪਿੱਛੇ ਰਹਿ ਗਈ ਜਿਹੜੀ ਪੱਗ ਆਈ ਸੀ ਨਵਾਬੀ ਦੀ ਖਿਲਤ ਆਈ ਸੀ ਹਾਂਜੀ
ਕਯੋ ਦਰਬਾਰੇ ਸਿੰਘ ਕੋ ਤੂੰ ਨਵਾਬੀ ਲੈ ਸਿਰ ਪਾਓ
ਉਸ ਵੇਲੇ ਪੰਥ ਦੇ ਜਥੇਦਾਰ ਸਨ ਦੀਵਾਨ ਦਰਬਾਰਾ ਸਿੰਘ ਜੀ ਇਹ ਸਾਰੇ ਪੰਥ ਦੇ ਮੁਖੀ ਸੀ ਤੇ ਸਿੰਘਾਂ ਨੇ ਸੁਬੇਗ ਸਿੰਘ ਨੇ ਵੀ ਆਖਿਆ ਕਿ ਦੀਵਾਨ ਜੀ ਇਹ ਜਿਹੜੀ ਦਸਤਾਰ ਆਈ ਹੈ ਨਵਾਬੀ ਦੀ ਖਿਲਤ ਆਈ ਹੈ ਤੇ ਤੁਸੀਂ ਲੈ ਲਓ ਵੀ ਇਹ ਵੀ ਤਾਂ ਲੈਣੀ ਹੈ ਕਿਸੇ ਨਾ ਕਿਸੇ ਨੂੰ ਤਾਂ ਦੇਣੀ ਪੈਣੀ ਹੈ ਜਦੋਂ ਦੀਵਾਨ ਦਰਬਾਰਾ ਸਿੰਘ ਜੀ ਨੂੰ ਕਿਹਾ ਕਿ ਇਹ ਨਵਾਬੀ ਦੀ ਪੱਗ ਸਿਰੇ ਪਾਓ ਤੁਸੀਂ ਲੈ ਲਵੋ
ਜੋ ਪਈ ਦਰਬਾਰਾ ਸਿੰਘ ਅੱਗਿਓਂ ਕਈ
ਅੱਗੋਂ ਬਾਬਾ ਦਰਬਾਰਾ ਸਿੰਘ ਜੀ ਬੋਲੇ
ਅਸੀਂ ਨਵਾਬੀ ਕਦ ਚਹਿ ਲਈ
ਕਹਿਣ ਲੱਗੇ ਸੁਬੇਗ ਸਿਆਂ ਅਸੀਂ ਇਹ ਨਵਾਬੀ ਕਦੋਂ ਮੰਗੀ ਸੀ ਉਹਨਾਂ ਕੋਲੋਂ ਅਸੀਂ ਕਦੋਂ ਲੈਣੀ ਚਾਹੀ ਹੈ
ਹਮਕੋ ਸਤਿਗੁਰ ਬਚਨ ਪਾਤਸ਼ਾਹੀ
ਸਾਨੂੰ ਤਾਂ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਆ ਕਲਗੀਧਰ ਨੇ ਬਚਨ ਕਰਕੇ ਪਾਤਸ਼ਾਹੀ ਵੱਡੀ ਹੁੰਦੀ ਆ ਕਿ ਨਵਾਬੀ ਵੱਡੀ ਹੁੰਦੀ ਆ ਇਹ ਤਾਂ ਤੁਸੀਂ ਉਹ ਕੀਤਾ ਵੀ ਪਾਤਸ਼ਾਹੀ ਛੱਡ ਕੇ ਨਵਾਬੀ ਕਿਵੇਂ ਲਈਏ ਅਸੀਂ ਨਵਾਬੀ ਹੁੰਦੀ ਆ ਇੱਕ ਛੋਟੇ ਜਿਹੇ ਸੂਬੇ ਦੀ ਪਾਤਸ਼ਾਹੀ ਹੁੰਦੀ ਆ ਸਾਰੇ ਦੇਸ਼ ਦੀ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੋਈ ਹੈ
ਹਮਕੋ ਜਾਪਤ ਟਿਗ ਸੋ ਆਈ
ਸਾਨੂੰ ਤਾਂ ਉਹੀ ਸਾਡੇ ਕੋਲ ਜਾਪਦੀ ਆਈ ਹੋਈ ਕਿ ਸਤਿਗੁਰਾਂ ਦੀ ਪਾਤਸ਼ਾਹੀ ਦਿੱਤੀ ਹੋਈ ਹੈ
ਹਮ ਰਾਖਤ ਪਾਤਸ਼ਾਹੀ ਦਾਵਾ
ਨਾਲੇ ਅਸੀਂ ਨਵਾਬੀ ਦਾ ਦਾਵਾ ਨਹੀਂ ਰੱਖਦੇ ਵੀ ਆਹ ਛੋਟੇ ਜਿਹੇ ਇੱਕ ਸੂਬੇ ਦੀ ਨਵਾਬੀ ਦਾ ਦਾਵਾ ਨਹੀਂ ਰੱਖਦੇ ਅਸੀਂ ਦਾਵਾ ਰੱਖਦੇ ਹਾਂ ਪਾਤਸ਼ਾਹੀ ਦਾ ਤੇ ਪਾਤਸ਼ਾਹੀ ਦਾ ਦਾਵਾ ਪੂਰੇ ਦੇਸ਼ ਦਾ ਹੁੰਦਾ ਇਕੱਲੇ ਇੱਕ ਛੋਟੇ ਜਿਹੇ ਸੂਬੇ ਦਾ ਨਹੀਂ ਹੁੰਦਾ ਅਸੀਂ ਤਾਂ ਪੂਰੇ ਦੇਸ਼ ਦੀ ਪਾਤਸ਼ਾਹੀ ਦਾ ਦਾਵਾ ਰੱਖਦੇ ਹਾਂ
ਜਾਂ ਇਤਕੋ ਜਾਂ ਅਗਲੋ ਪਾਵਾ
ਜੇ ਸਾਡੇ ਜਿਉਂਦਿਆਂ ਜੀ ਸਾਨੂੰ ਇੱਥੇ ਮਿਲ ਗਈ ਪਾਤਸ਼ਾਹੀ ਤਾਂ ਠੀਕ ਪਰ ਸਾਨੂੰ ਇਹ ਭਰੋਸਾ ਕਲਗੀਆਂ ਵਾਲੇ ਦੇ ਬਚਨਾਂ ਤੇ ਜੇ ਇੱਥੇ ਸਾਡੇ ਪ੍ਰਾਣ ਮੁੱਕ ਗਏ ਤੇ ਪਾਤਸ਼ਾਹੀ ਨਾ ਮਿਲੀ ਤਾਂ ਅੱਗੇ ਦੀ ਪਾਤਸ਼ਾਹੀ ਸੱਚਖੰਡ ਦੀ ਸਤਿਗੁਰਾਂ ਸਾਨੂੰ ਦੇ ਹੀ ਦੇਣੀ ਇੱਥੇ ਦੀ ਨਾ ਵੀ ਹੋਈ ਇਹ ਪਾਤਸ਼ਾਹੀ ਸਾਨੂੰ ਭਰੋਸਾ ਦਸਵੇਂ ਪਾਤਸ਼ਾਹ ਦਾ ਵੀ ਤੁਹਾਨੂੰ ਪਾਤਸ਼ਾਹੀ ਦਿੱਤੀ ਹੈ ਮਿਲ ਗਈ ਇਹ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਠੀਕ ਨਾ ਮਿਲੀ ਤਾਂ ਅੱਗੇ ਸੱਚਖੰਡ ਦੀ ਪਾਤਸ਼ਾਹੀ ਬਾਜਾਂ ਵਾਲੇ ਨੇ ਸਾਨੂੰ ਬਖਸ਼ ਦੇਣੀ ਹੈ
ਜੋ ਸਤਿਗੁਰ ਸਿੱਖਣ ਕਈ ਬਾਤ
ਜਿਹੜੇ ਬਚਨ ਗੁਰੂ ਕਲਗੀਧਰ ਸਵਾਮੀ ਜੀ ਨੇ ਆਪਣੇ ਪੰਥ ਪ੍ਰਤੀ ਆਪਣੇ ਖਾਲਸੇ ਪ੍ਰਤੀ ਕਹੇ ਨੇ
ਹੋ ਗੋਸਾਈ ਨੈ ਖਾਲੀ ਜਾਤ
ਉਹ ਬਚਨ ਸੱਚ ਹੋਣਗੇ ਉਹ ਬਚਨ ਕਦੇ ਖਾਲੀ ਨਹੀਂ ਜਾਣਗੇ ਜਿਹੜੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ ਨੇ ਕਿ ਮੈਂ ਆਪਣੇ ਖਾਲਸੇ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ
ਧਰੂ ਵਿਦਰਤ ਉਹ ਧਵਲ ਡੁਲਾਏ
ਕਹਿੰਦੇ ਧਰੂ ਤਾਰਾ ਅਚਲ ਮੰਨਿਆ ਜਾਂਦਾ ਉਹ ਵੀ ਦਰਬ ਕੇ ਡਿੱਗ ਪਵੇ ਤੇ ਚਾਹੇ ਪਹਾੜ ਸੁਮੇਰ ਪਰਬਤ ਇਹ ਡੋਲ ਜਾਵੇ
ਸਤਿਗੁਰ ਬਚਨ ਨਾ ਖਾਲੀ ਜਾਏ
ਪਰ ਸਤਿਗੁਰੂ ਜੀ ਦਾ ਕੀਤਾ ਹੋਇਆ ਬਚਨ ਕਦੇ ਖਾਲੀ ਨਹੀਂ ਜਾਵੇਗਾ ਸਮੁੰਦਰ ਸੁੱਕ ਸਕਦਾ ਸੂਰਜ ਚੜ੍ਹਦੇ ਵਾਲੇ ਦੀ ਬਜਾਏ ਛਿਪਦੇ ਵਾਲੇ ਪਾਸਿਓਂ ਚੜ੍ਹ ਸਕਦਾ ਹੈ ਆਕਾਸ਼ ਦੇ ਤਾਰੇ ਭਾਵੇਂ ਕੋਈ ਗਿਣ ਲਏ ਤੇ ਗਿਣੇ ਜਾ ਸਕਦੇ ਹੋਣਗੇ ਪਰ ਬਾਜਾਂ ਵਾਲੇ ਕਲਗੀਧਰ ਦੇ ਕਹੇ ਹੋਏ ਵਾਕ ਜਿਹੜੇ ਉਹਨਾਂ ਨੇ ਕਰ ਦਿੱਤੇ ਨੇ ਉਹ ਸਦੈਵੀ ਸੱਚ ਨੇ ਅਚਲ ਨੇ ਉਹ ਪੂਰੇ ਹੋ ਕੇ ਰਹਿਣਗੇ
ਪਾਤਸ਼ਾਹੀ ਛੱਡ ਕਿਮ ਲਹੇ ਨਵਾਬੀ
ਅਸੀਂ ਪਾਤਸ਼ਾਹੀ ਛੱਡ ਕੇ ਆ ਛੋਟੀ ਜਿਹੀ ਨਵਾਬੀ ਕਿਉਂ ਲਈਏ ਬਈ ਸੁਬੇਗ ਸਿਆਂ ਪਾਤਸ਼ਾਹੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਪਾਤਸ਼ਾਹੀ ਨੂੰ ਛੱਡ ਕੇ ਆ ਛੋਟੀ ਜਿਹੀ ਨਵਾਬੀ ਇਹ ਅਸੀਂ ਕਿਉਂ ਲਈਏ
ਪਰਾਧੀਨ ਜੈ ਮਾਹੀ ਖਰਾਬੀ
ਜਿਹਦੇ ਚ ਪਰਾਧੀਨ ਕੀ ਹੈ ਜਿਹਦੇ ਚ ਕਿਸੇ ਦੇ ਅਧੀਨ ਹੋ ਕੇ ਰਹਿਣਾ ਪੈਣਾ ਕਿਸੇ ਦੇ ਅਧੀਨ ਹੋ ਕੇ ਰਹਿਣ ਦਾ ਮਤਲਬ ਹੈ ਖਰਾਬੀ ਖੁਆਰੀ ਕਰਨੀ ਪਾਤਸ਼ਾਹ ਭਗਤਾਂ ਨੇ ਵੀ ਇਹ ਮੰਗਿਆ ਵਾਹਿਗੁਰੂ ਕਿਸੇ ਬਗਾਨੇ ਦਰਾਂ ਮੂਹਰੇ ਨਾ ਬੈਠਣਾ ਪਵੇ। ਬਾਰ ਪਰਾ ਆਇਆ ਬੈਸਣਾ ਸਾਈਂ ਮੁਝੇ ਨਾ ਦੇ, ਹੇ ਮੇਰੇ ਸਾਈਂ ਕਿਸੇ ਬਗਾਨੇ ਦੇ ਦਰ ਮੂਹਰੇ ਬੈਠਣਾ ਨਾ ਮੈਨੂੰ ਦੇਵੀ। ਜੇ ਬੈਠਣਾ ਵੀ ਪੈ ਜੇ ਮੈਨੂੰ ਤੇ ਫਿਰ ਮਾਲਕਾ ਕਿਰਪਾ ਕਰੀ ਉੱਥੇ ਬੈਠਣ ਦੀ ਬਜਾਏ ਮੇਰੇ ਸਰੀਰ ਚੋਂ ਮੇਰੀ ਜਿੰਦ ਕੱਢ ਲਈ। ਕਿਸੇ ਬਗਾਨੇ ਦੇ ਦਰਾਂ ਦੇ ਅਧੀਨ ਹੋ ਕੇ ਬਹਿਣਾ, ਪਰ ਅਧੀਨ ਸੁੱਖ ਸੁਪਨਾ ਨਾਹੀ, ਉੱਥੇ ਸੁਪਨੇ ਵਿੱਚ ਵੀ ਸੁੱਖ ਨਹੀਂ ਹੈ। ਅਸੀਂ ਇਹ ਨਵਾਬੀ ਕਰਕੇ ਕਿਉਂ ਪਰਾ ਅਧੀਨਗੀ ਕਰੀਏ? ਉਹ ਕਹਿੰਦੇ ਵੀ ਅੱਧੀ ਨਵਾਬੀ ਹੈ, ਅੱਧੀ ਸੂਬੇਦਾਰੀ ਹੈ, ਸਾਡੇ ਕੋਲ ਪਹਿਲਾਂ ਹੀ ਪਾਤਸ਼ਾਹੀ ਹੈ।
ਦੋਹਰਾ ਹਮ ਪਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ। ਹੰਨੇ ਹੰਨੇ ਦੀ ਪਾਤਸ਼ਾਹੀ, ਘੋੜੇ ਦੀ ਕਾਠੀ ਤੇ ਬੈਠੇ ਅਸੀਂ ਪਾਤਸ਼ਾਹ, ਜਿੱਥੇ ਖਲੋ ਗਏ ਉਹ ਧਰਤੀ ਸਾਡੀ, ਉਹ ਇਲਾਕਾ ਸਾਡਾ, ਉਹ ਸਾਡਾ ਰਾਜ ਹੈ। ਕਹਿੰਦੇ ਇੱਕ ਨਿਹੰਗ ਸਿੰਘ ਅੰਗਰੇਜ਼ ਨੂੰ ਮਿਲਿਆ, ਜਦੋਂ ਅੰਗਰੇਜ਼ ਕਾਬਜ਼ ਹੋ ਗਏ ਪੰਜਾਬ 'ਚ, ਸ਼ਸਤਰਧਾਰੀ ਘੋੜੇ ਤੇ ਸਵਾਰ, ਉਹਨੂੰ ਅੰਗਰੇਜ਼ ਨੇ ਪੁੱਛਿਆ ਵੀ ਇਹ ਕੌਣ ਨੇ? ਕਹਿੰਦੇ ਫੌਜਾਂ ਨੇ। ਕਹਿੰਦੇ ਰਾਜ ਤਾਂ ਸਾਡਾ। ਜਾ ਕੇ ਨਿਹੰਗ ਸਿੰਘ ਨੂੰ ਪੁੱਛਿਆ ਵੀ ਤੂੰ ਸ਼ਸਤਰ ਲੈ ਕੇ ਤੁਰਿਆ ਫਿਰਦਾ, ਕਿਹਦਾ ਰਾਜ ਹੈ? ਉਹਨੇ ਪਹਿਲਾਂ ਉੱਪਰ ਕੀਤਾ ਨੇਜਾ, ਆਖਿਆ ਅਕਾਲ ਪੁਰਖ ਦਾ। ਕਹਿੰਦਾ ਉੱਥੇ ਦਾ ਉੱਪਰ ਦੀ ਗੱਲ ਨਹੀਂ ਮੈਂ ਕਰਦਾ, ਧਰਤੀ ਤੇ, ਧਰਤੀ ਤੇ ਉਹਨੇ ਥੱਲੇ ਨੇਜਾ ਗੱਡ ਕੇ ਆਖਿਆ ਇੱਥੇ ਖਾਲਸੇ ਦਾ। ਚਾਹਵਾਂ ਤਾਂ ਹੁਣੇ ਇਸੇ ਨੇਜੇ 'ਚ ਤੇਰੀ ਗਰਦਨ ਪਰੋ ਕੇ ਤੇਰਾ ਇਲਾਕਾ ਆਪਣੇ ਕਬਜ਼ੇ ਕਰ ਲਵਾਂ, ਇੱਥੇ ਖਾਲਸੇ ਦਾ ਰਾਜ ਹੈ ਤੇ ਰਾਜ ਖਾਲਸੇ ਦਾ ਸਦੈਵੀ ਹੈ। ਕਹਿਣ ਲੱਗੇ ਸਾਨੂੰ ਤਾਂ ਸਤਿਗੁਰਾਂ ਨੇ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ ਤੇ ਅਸੀਂ ਇਹ ਨਵਾਬੀਆਂ ਲੈ ਕੇ ਪਰਾ ਅਧੀਨਗੀ ਕਿਉਂ ਖੱਟੀਏ?
ਜੈ ਜੈ ਬਾਏ ਜ਼ਮੀਨ ਮਲ ਤੈ ਤੈ ਤਖਤ ਬਣਾਏ।
ਜਿੱਥੇ ਜਿੱਥੇ ਵੀ ਅਸੀਂ ਜ਼ਮੀਨ ਮਲ ਕੇ ਬਹਿ ਜਾਈਏ ਉੱਥੇ ਹੀ ਆਪਣਾ ਤਖਤ ਬਣਾ ਲੈਨੇ, ਰਾਜ ਤਖਤ ਬਣਾ ਲੈਨੇ ਵੀ ਇਹ ਖਾਲਸੇ ਦਾ ਰਾਜ ਦਾ ਤਖਤ ਹੈ। ਜਿੱਥੇ ਬਹਿ ਜਾਈਏ ਉੱਥੇ ਹੀ ਅਸੀਂ ਆਪਣਾ ਤਖਤ ਬਣਾ ਲੈਂਦੇ ਹਾਂ, ਯਾਨੀ ਕਿ ਰਾਜ ਕਰਨ ਦਾ ਤਖਤ ਬਣਾ ਲੈਂਦੇ ਹਾਂ।
ਜੋ ਪਈ ਇਸੀ ਪਾਤ ਬੋ ਸਿੱਖਣ ਕਈ।
ਦੀਵਾਨ ਦਰਬਾਰਾ ਸਿੰਘ ਨੇ ਕਿਹਾ ਪਰੇ ਲੈ ਜਾ ਸੁਬੇਗ ਸਿਆਹ, ਇਹ ਮੁਸਲਮਾਨਾਂ ਦੀ ਨਵਾਬੀ ਅਸੀਂ ਨਹੀਂ ਲੈਣੀ। ਉਹ ਬੜਾ ਹੈਰਾਨ ਵੀ ਅੱਧੇ ਪੰਜਾਬ ਦਾ ਰਾਜ ਹੈ ਇਹਦੇ ਨਾਲ, ਇਹ ਕਿਹੋ ਜਿਹੇ ਤਿਆਗੀ ਤੇ ਵਿਰਖਤ ਨੇ ਵੀ ਇਹਨਾਂ ਅੰਦਰ ਇੱਛਾ ਹੀ ਨਹੀਂ ਹੈ। ਕਹਿੰਦੇ ਅਸੀਂ ਲੈਣੀ ਨਹੀਂ ਇਹ ਨਵਾਬੀ, ਕਲਗੀਧਰ ਨੇ ਜਿਹੜੀ ਪਾਤਸ਼ਾਹੀ ਦੇਣੀ ਹੈ ਉਹ ਹਰੇ ਖਬਰੇ ਕਦੋਂ ਆਉਣੀ ਹੈ, ਪਰ ਉਹ ਕਹਿੰਦੇ ਅਸੀਂ ਹੁਣੇ ਹੀ ਪਾਤਸ਼ਾਹ ਹਾਂ। ਹੈਰਾਨ ਹੋ ਰਿਹਾ ਸੁਬੇਗ ਸਿੰਘ, ਉਹ ਦੂਜੇ ਸਿੰਘ ਕੋਲ ਲੈ ਕੇ ਗਿਆ। ਉਹ ਕਹਿੰਦਾ ਪਰੇ ਲੈ ਜਾ ਜਿਹੜੀ ਸਾਡੇ ਜਥੇਦਾਰ ਨੇ ਟੁਕਰਾ ਦਿੱਤੀ, ਅਸੀਂ ਕੋਈ ਲਾਈਏ। ਉੱਥੋਂ ਚੁੱਕੀ ਤੀਜੇ ਕੋਲ, ਤੀਜਾ ਕਹਿੰਦਾ ਜਿਹੜੀ ਪਹਿਲਾਂ ਮੇਰੇ ਦੋ ਭਰਾਵਾਂ ਨੇ ਛੱਡ ਦਿੱਤੀ ਆ ਉਹਨਾਂ ਦੀ ਤਿਆਗੀ ਮੈਂ ਕਿਵੇਂ ਲਵਾਂ? ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਜਿਵੇਂ ਕੋਈ ਖਿੱਦੂ ਨਹੀਂ ਪੈਰਾਂ 'ਚ ਰੁਲਦਾ ਹੁੰਦਾ, ਇੱਦਾਂ ਪੰਜਾਬ ਦੀ ਅੱਧੀ ਸੂਬੇਦਾਰੀ ਦੀ ਜਿਹੜੀ ਨਵਾਬੀ ਦੀ ਪੱਗ ਸੀ ਉਹ ਖਾਲਸੇ ਦੇ ਪੈਰਾਂ 'ਚ ਖਿੱਦੂ ਵਾਂਗੂ ਰੁਲਦੀ ਫਿਰਦੀ ਹੈ, ਕੋਈ ਨਹੀਂ ਪਿਆ ਲੈਂਦਾ, ਸਭ ਤਿਆਗ ਰਹੇ ਨੇ। ਜਿਹਦੇ ਕੋਲ ਲੈ ਕੇ ਜਾਂਦੇ ਕਹਿੰਦੇ ਸਾਨੂੰ ਨਹੀਂ ਲੋੜ, ਸਾਨੂੰ ਵੀ ਪਾਤਸ਼ਾਹੀ ਦਿੱਤੀ। ਇਕੱਲਾ ਇਕੱਲਾ ਸਿੰਘ ਕਹੇ ਸਾਨੂੰ ਪਾਤਸ਼ਾਹੀ ਦਿੱਤੀ ਹੋਈ ਹੈ, ਭਾਵੇਂ ਕਈਆਂ ਦੇ ਤਨ 'ਤੇ ਕੱਪੜਾ ਨਹੀਂ ਸੀ, ਤੇੜ ਕਛਹਿਰਾ ਅਤੇ ਸਿਰ 'ਤੇ ਦੁਮਾਲਾ ਹੀ ਸੀ, ਗਾਤਰਾ ਕੋਈ ਨਹੀਂ ਸੀ ਹੁੰਦਾ ਸਿੰਘਾਂ ਕੋਲੇ, ਅਤੇ ਰੱਸਾ ਜਾਂ ਪੁਰਾਣਾ ਜਾਂ ਕੋਈ ਕੱਪੜਾ ਉਬਾਲ ਕੇ ਅਤੇ ਉਹਦੇ 'ਚ ਕਿਰਪਾਨ ਪਾਈ ਹੋਣੀ, ਅਤੇ ਪਾਟੀਆਂ ਲੀਰਾਂ ਜੀਆਂ ਵਰਗਾ ਕੋਈ ਦੁਮਾਲਾ ਹੋਣਾ ਸਿਰ 'ਤੇ, ਉਹ ਬੱਧਾ ਹੋਣਾ, ਉਹਦੇ ਕੋਲ ਲੈ ਕੇ ਜਾਣਾ। ਲੋਕ ਖਾਲਸਾ ਜੀ ਖਿਲਤ ਹੈ, ਉਹ ਕਹਿੰਦੇ ਲੈ ਜਾ, ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਪਾਤਸ਼ਾਹ ਬਣਾਇਆ ਹੋਇਆ। ਇਹ ਤਿਆਗ ਕਿੱਥੇ ਚਲਾ ਗਿਆ ਖਾਲਸੇ 'ਚੋਂ ਅੱਜ, ਕਿਤੇ ਨਜ਼ਰ ਆਉਂਦਾ ਹੈ? ਛੋਟੀਆਂ ਮੋਟੀਆਂ ਪਦਵੀਆਂ ਨੂੰ ਪ੍ਰਾਪਤ ਕਰਨ ਵਾਸਤੇ, ਇੱਕ ਦੂਜੇ ਦੇ ਕਤਲ ਕਰਨ ਵਾਸਤੇ ਵੀ ਤਿਆਰ ਹੋ ਜਾਂਦੇ ਆ ਲੋਕ। ਕਿੰਨੀਆਂ ਕੁ ਹੁੰਦੀਆਂ ਨੇ ਉਹ ਪਦਵੀਆਂ, ਪੈਂਚੀਆਂ ਸਰਪੈਂਚੀਆਂ, ਕਿੱਡੀਆਂ ਕੁ ਵੱਡੀਆਂ ਇਹ ਪਦਵੀਆਂ ਹਨ। ਰਾਜਨੀਤਿਕ ਲੋਕ ਆਪਸ ਵਿੱਚ ਲੜਾ ਕੇ, ਆਪਸ ਵਿੱਚ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ ਵੰਡ ਪਾ ਕੇ ਵੀ ਇਹ ਵੰਡੇ ਰਹਿਣਗੇ ਤਾਂ ਸਾਡੇ ਨਾਲ ਜੁੜੇ ਰਹਿਣਗੇ, ਇਕੱਠੇ ਹੋ ਗਏ ਤੇ ਸਾਨੂੰ ਕਹਿੰਦੇ ਪੁੱਛਣਾ ਫਿਰ ਤਾਂ ਸਾਨੂੰ ਅੱਗੇ ਲਾਉਣਗੇ। ਤੇ ਲੋਕ ਇਸ ਗੱਲ ਨੂੰ ਨਾ ਸਮਝਦਿਆਂ ਹੋਇਆਂ ਉਹ ਨਿੱਕੀਆਂ ਨਿੱਕੀਆਂ ਪਦਵੀਆਂ ਨੂੰ ਲੈ ਕੇ ਲੜੀ ਜਾਂਦੇ ਹਨ। ਗੁਰੂ ਘਰਾਂ ਦੀਆਂ ਬਹੁਤ ਸਾਰੀਆਂ ਸੇਵਾਵਾਂ ਆ, ਕਿਤਨੇ ਬਹੁਤ ਸਾਰੇ ਨਗਰਾਂ ਦੇ ਵਿੱਚ ਗੁਰੂ ਘਰਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਬਣਦੀਆਂ ਉੱਥੇ ਹੀ ਨਹੀਂ ਲੜਾਈਆਂ ਮਾਣ ਹੁੰਦੀਆਂ, ਉੱਥੇ ਹੀ ਕਹਿੰਦੇ ਵੀ ਮੈਂ ਪ੍ਰਧਾਨ ਬਣਾ, ਦੂਜਾ ਕਹਿੰਦਾ ਮੈਂ ਇਹ ਖਜ਼ਾਨਚੀ ਬਣਾ, ਇਹ ਰੁਤਬਾ ਮੇਰੇ ਕੋਲ ਹੋਵੇ। ਉੱਥੇ ਵੀ ਹਾਲਾਂਕਿ ਉੱਥੇ ਸੇਵਾ ਦਾ ਹੀ ਮਤਲਬ ਹੈ, ਪਰ ਉੱਥੇ ਵੀ ਆ ਕਰਕੇ ਉਹ ਕੇਵਲ ਚੌਧਰਤਾ ਦੀ ਭੁੱਖ ਰੱਖ ਕੇ ਹਿਰਦੇ 'ਚੋਂ ਭੁੱਲ ਗਏ ਨੇ ਖਾਲਸੇ ਦੇ ਇਸ ਕਿਰਦਾਰ ਨੂੰ ਜੋ ਪੰਥ ਦਾ ਕਿਰਦਾਰ ਹੈ ਕਿ ਨਵਾਬੀ ਦੀ ਪੱਗ ਆਈ ਉਹ ਵੀ ਤਿਆਗ ਦਿੱਤੀ। ਅਖੀਰ ਆਵਾਜ਼ ਆਈ ਅਕਾਲ ਤਖ਼ਤ ਸਾਹਿਬ ਤੋਂ, ਇੱਕ ਸਿੱਖ ਬਾਣੀ ਪੜ੍ਹਦਾ ਸੀ, ਆਵਾਜ਼ ਆਈ ਬਾਣੀ ਦੀ ਪੰਗਤੀ, ਟਹਿਲ ਮਹਿਲ ਤਾਂ ਕੋ ਮਿਲੈ ਜਾ ਕੋ ਸਾਧ ਕਿਰਪਾਲ। ਝੱਟ ਸਾਰਿਆਂ ਦੇ ਕੰਨਾਂ 'ਚ ਵੀ ਇਹ ਸੇਵਾ ਉਹਨੂੰ ਮਿਲ ਜਾਣੀ ਚਾਹੀਦੀ ਹੈ ਜਿਹਦੇ 'ਤੇ ਪੰਥ ਕਿਰਪਾ ਕਰੇ, ਕਿਹਦੇ 'ਤੇ ਕਰੀਏ ਕਿਰਪਾ। ਫਿਰ ਨਵਾਬ ਕਪੂਰ ਸਿੰਘ ਜੀ ਨਜ਼ਰੀ ਆਉਂਦੇ, ਉਹ ਕਥਾ ਆਪ ਜੀ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ, ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਨਵਾਬ ਕਪੂਰ ਸਿੰਘ ਜੀ ਉਹ ਮਹਾਂਪੁਰਸ਼ ਨੇ ਜਿਨ੍ਹਾਂ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਕੋਲੋਂ ਖੰਡੇ ਦੀ ਪੋਲ ਛਕੀ ਸੀ। ਭਾਈ ਮਨੀ ਸਿੰਘ ਜੀ ਜਦੋਂ ਚਿੱਠੀਆਂ ਪਾਈਆਂ ਸੀ ਨਾ, ਪਿੱਛੇ ਕਥਾ ਆਈ ਹੈ ਤਤ ਖਾਲਸੇ ਅਤੇ ਬੰਦਈ ਖਾਲਸੇ ਦੀਆਂ, ਉਸੇ ਸਾਲ ਨਵਾਬ ਕਪੂਰ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਕੋਲੋਂ ਆ ਕੇ ਖੰਡੇ ਦੀ ਪੋਲ ਛਕੀ ਔਰ ਖੰਡੇ ਦੀ ਪੋਲ ਛੱਕ ਕੇ ਪੰਥ ਵਿੱਚ ਸ਼ਾਮਲ ਹੋਏ। ਦੀਵਾਨ ਦਰਬਾਰਾ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਦੀ ਦਇਆ ਦ੍ਰਿਸ਼ਟੀ ਦੇ ਪਾਤਰ ਹੋਏ। ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਬੁੱਢਾ ਸਿੰਘ ਜੀ, ਪੰਜ ਸਿੰਘਾਂ ਨੇ ਜਿਨ੍ਹਾਂ ਨੇ ਪੱਗ ਦਿੱਤੀ ਨਵਾਬੀ ਦੀ, ਉਹਨਾਂ ਪੰਜਾਂ ਵਿੱਚੋਂ ਇੱਕ ਸ਼ਹੀਦ ਬਾਬਾ ਦੀਪ ਸਿੰਘ ਜੀ ਵੀ ਨਾਲ ਮੌਜੂਦ ਸੀ, ਹਾਜ਼ਰ ਸੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੇਵਕ ਕੋ ਸੇਵਾ ਬਣ ਆਈ, ਸੇਵਕ ਕੋ ਸੇਵਾ ਬਣ ਆਈ,
ਸੇਵਕ ਕੋ ਸੇਵਾ ਬਣ ਆਈ, ਸੇਵਕ ਕੋ ਸੇਵਾ ਬਣ ਆਈ,
ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ,
ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੁਰਨ ਹੇ ਸਰਬਮੈ
ਦੁਖ ਪਾਂਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ संतह कै सदा संग
निधाराय आधार
ठाकुर हों दास रो
मैं निर्गुण गुण नहीं कोई
नानक दीजै नाम दान
राखोई है परो
प्रभ शरणागति
कृपा निध दयाल
एक अखर हर मन बस्त
नानक ओत न्याल
वाहे गुरु नाम।